ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬਿਆਸ ਦਰਿਆ ਦੇ ਕੰਢੇ 'ਤੇ ਚੱਲਦਿਆਂ ਚੱਲਦਿਆਂ ਇੱਕ ਉੱਚੇ ਥੇਹ 'ਤੇ ਪਹੁੰਚੇ ਨੇ, ਜਿੱਥੇ ਦਰਿਆ ਦੇ ਇੱਕ ਪਾਸੇ ਦੁਆਬਾ ਦੇਸ਼ ਹੈ ਔਰ ਦੂਸਰੇ ਪਾਸੇ ਮਾਝੇ ਦਾ ਇਲਾਕਾ ਹੈ। ਦੁਆਬੇ ਦੇਸ਼ ਵਾਲੀ ਜਗ੍ਹਾ ਨੀਵੀਂ ਹੈ ਅਤੇ ਮਾਝੇ ਦੇਸ਼ ਦੀ ਜਗ੍ਹਾ ਉੱਚੀ ਹੈ। ਸਤਿਗੁਰੂ ਜੀ ਦਰਿਆ ਪਾਰ ਕਰਕੇ ਮਾਝੇ ਵਾਲੇ ਪਾਸੇ ਆਏ ਹਨ, ਜਿਸ ਦੇ ਕਿਨਾਰੇ 'ਤੇ ਉੱਚਾ ਥੇਹ ਹੈ। ਇੱਕ ਹਿੱਸੇ 'ਤੇ ਕੁਝ ਕੁ ਘਰ ਵੱਸਦੇ ਨੇ, ਬਾਕੀ ਤਿੰਨ ਹਿੱਸੇ ਉਸ ਥੇਹ ਦੇ ਉਜਾੜ ਵਿੱਚ ਨੇ। ਉੱਥੇ ਬੈਠ ਕੇ ਨਿਗਾਹ ਮਾਰੀ ਅਤੇ ਦਰਿਆ ਵਗਦਾ ਨਜ਼ਰ ਆਉਂਦਾ। ਬੜਾ ਸੁੰਦਰ ਰਮਣੀਕ ਇਲਾਕਾ ਹੈ, ਉੱਚਾ ਥਾਂ ਹੋਣ ਕਰਕੇ ਹਵਾ ਸੁੰਦਰ ਵਗਦੀ ਹੈ। ਬਾਬਾ ਬਿਧੀ ਚੰਦ ਸਾਹਿਬ ਨੂੰ ਸਤਿਗੁਰੂ ਜੀ ਕਹਿੰਦੇ, ਬਿਧੀ ਚੰਦ ਸਾਹਿਬ, ਸਾਡਾ ਚਿੱਤ ਕਰਦਾ ਕਿ ਇੱਥੇ ਨਗਰ ਵਸਾਈਏ, ਸੁੰਦਰ ਚਿੱਕੜਨੀ ਹੈ, ਚੁਮਾਸੇ ਦੇ ਦਿਨ ਕੱਟਣ ਵਾਸਤੇ ਨਗਰ ਬੜਾ ਸੁੰਦਰ ਹੋਏਗਾ। ਬਾਬਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਪਰਉਪਕਾਰੀ ਹੋ, ਸਦਾ ਪਰਉਪਕਾਰ ਚਿੱਤ ਵਧੇ ਹੋ, ਜਿਵੇਂ ਆਪ ਜੀ ਦੀ ਇੱਛਾ ਆਪ ਜੀ ਤਿਵੇਂ ਕਰੋ। ਇਹ ਜਗ੍ਹਾ ਦੇ ਉੱਤੇ ਮਲਕੀਅਤ ਰੱਖਦਾ ਸੀ ਭਗਵਾਨ ਦਾਸ ਕੇਰੜ, ਜਾਤੀ ਕਰਕੇ ਖੱਤਰੀ ਸੀ, ਗੁਰੂ ਪਾਤਸ਼ਾਹ ਦਾ ਵਿਰੋਧੀ ਵੀ ਹੈ ਕਿਉਂਕਿ ਚੰਦੂ ਦਾ ਯਾਰ ਸੀ। ਜਗ੍ਹਾ ਇਹਦੀ ਨਹੀਂ ਸੀ ਪਰ ਉੱਦਾਂ ਹੀ ਇਹ ਸੋਚਦਾ ਸੀ ਵੀ ਮੇਰੀ। ਸਤਿਗੁਰਾਂ ਕੋਲ ਆ ਕੇ ਕਹਿਣ ਲੱਗਾ, ਜੀ ਤੁਸੀਂ ਇਹ ਮੀਂਹ ਕਣੀ ਦੇ ਮੌਸਮ 'ਚ ਘਰੋਂ ਨਿਕਲੇ ਹੋਏ ਹੋ, ਉੱਧਰ ਬਾਦਸ਼ਾਹ ਦੇ ਨਾਲ ਜੰਗ ਲੜ ਕੇ ਆਏ ਹੋ, ਆਪਣਾ ਸਾਰਾ ਕੁਝ ਵਿਗਾੜ ਲਿਆ ਹੈ, ਹੁਣ ਇੱਥੇ ਆ ਕੇ ਡੇਰਾ ਕਰ ਲਿਆ। ਮਹਾਰਾਜ ਜੀ ਕਹਿਣ ਲੱਗੇ, ਭਗਵਾਨ ਦਾਸ ਜੇ ਵਿਗਾੜਿਆ ਸੀ ਆਪਣਾ ਵਿਗਾੜਿਆ, ਤੈਨੂੰ ਕਿਹੜੀ ਗੱਲ ਦਾ ਦੁੱਖ, ਅਸੀਂ ਜਾਣੀਏ ਜਾਂ ਬਾਦਸ਼ਾਹ ਜਾਣੇ, ਤੂੰ ਕਿਸ ਗੱਲ ਕਰਕੇ ਆਪਣੀ ਦੁੱਖ ਤੇ ਤਕਲੀਫ ਪ੍ਰਗਟ ਕਰਦਾ, ਤੂੰ ਸਾਡਾ ਕੋਈ ਸੰਬੰਧੀ ਨਹੀਂ, ਤੂੰ ਸਾਡਾ ਸਿੱਖ ਨਹੀਂ, ਤੇ ਨਾਲੇ ਵਿਚਾਰ ਕਰਕੇ ਬੋਲੀ ਦਾ ਹੈ। ਕੁਝ ਸਮਾਂ ਸਤਿਗੁਰਾਂ ਕੋਲ ਬਹਿ ਕੇ ਚਲਾ ਗਿਆ। ਪਾਤਸ਼ਾਹ ਨੇ ਨਗਰ ਦੀ ਚਾਰੇ ਪਾਸੇ ਕੋਟ ਰਚਣ ਦੀ ਆਗਿਆ ਕੀ, ਆਪ ਆਪਣੇ ਹੱਥੀ ਟੱਕ ਲਾਇਆ, ਵੱਡਿਆਂ ਸਤਿਗੁਰਾਂ ਨੂੰ ਮਨਾ ਕੇ ਅਰਦਾਸ ਕਰਕੇ ਨਗਰ ਦੇ ਕਿਲੇ ਦੀ ਜੋ ਆਲੇ ਦੁਆਲੇ ਕੰਧ ਰਚੀ ਜਾਂਦੀ, ਕਿਲਾ ਰਚਿਆ ਜਾਂਦਾ, ਉਹਦਾ ਟੱਕ ਲਾ ਕੇ ਸਤਿਗੁਰਾਂ ਨੇ ਉਸਾਰੀ ਸ਼ੁਰੂ ਕਰਾ ਦਿੱਤੀ। ਕੇਰੜ ਨੂੰ ਪਤਾ ਲੱਗਾ ਉੱਧਰ ਇਹਨੇ ਜਿਹੜੇ ਉੱਥੇ ਕੁਝ ਘਰ ਸੀ ਉਹਨਾਂ ਨੂੰ ਸੱਦ ਲਿਆ, ਕਹਿਣ ਲੱਗਾ, ਵੇਖੋ ਗੁਰੂ ਜੀ ਆਪਣੀ ਮਰਜ਼ੀ ਨਾਲ ਨਗਰ ਵਸਾਉਣ ਲੱਗ ਪਏ ਨੇ, ਨਾ ਮੈਨੂੰ ਪੁੱਛਿਆ ਨਾ ਤੁਹਾਨੂੰ ਪੁੱਛਿਆ, ਦੱਸੋ ਕੀ ਕਰੀਏ। ਉਹ ਕਹਿਣ ਲੱਗੇ, ਤੂੰ ਜਾਣ ਜਾਂ ਗੁਰੂ ਜੀ ਜਾਣਨ, ਜੇ ਨਗਰ ਵਸ ਗਿਆ ਤੇ ਅਸੀਂ ਅੰਦਰ ਜਾ ਕੇ ਰਹਿਣ ਲੱਗ ਪਵਾਂਗੇ, ਸਾਡਾ ਫਾਇਦਾ, ਜੇ ਨਾ ਵਸਿਆ ਤਾਂ ਵੀ ਅਸੀਂ ਰਹਿ ਹੀ ਰਹੇ ਹਾਂ, ਸਾਡਾ ਤਾਂ ਅਸੀਂ ਨਹੀਂ ਜਾ ਕੇ ਗੁਰੂ ਪਾਤਸ਼ਾਹ ਨੂੰ ਕੁਝ ਕਹਿਣਾ, ਤੂੰ ਜਾ ਕੇ ਆਪ ਵੇਖ। ਕਹਿੰਦਾ, ਵੇਖੋ ਹੁਣ ਮੈਂ ਜਾਂਦਾ ਉਹਨਾਂ ਦੇ ਕੋਲ, ਜੇ ਬਾਦਸ਼ਾਹ ਕੋਲੋਂ ਨਹੀਂ ਡਰੇ ਤੇ ਹੁਣ ਮੇਰੇ ਕੋਲੋਂ ਡਰਨਗੇ, ਕਿਉਂਕਿ ਮੈਂ ਉਹਨਾਂ ਦੀ ਜਾਤੀ ਦਾ ਹਾਂ ਤੇ ਮੇਰਾ ਉਹ ਭੈ ਮੰਨਣਗੇ, ਡਰ ਮੰਨਣਗੇ। ਇਹ ਬਿਰਤੀ ਧਾਰਨ ਕਰਕੇ ਭਗਵਾਨ ਦਾਸ ਕੇਰੜ ਮਹਾਰਾਜ ਛੇਵੇਂ ਪਾਤਸ਼ਾਹ ਜੀ ਕੋਲ ਆ ਰਿਹਾ ਹੈ। ਆਓ ਗੁਰਦੇਵ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਤ ਮੋਟੀ ਬੜ ਦੁਸ਼ਟ ਕੀ, ਚੱਲ ਆਇਓ ਗੁਰ ਪਾਸ।
ਮੋਟੀ ਮਤ ਵਾਲਾ, ਸਰੀਰ ਵੀ ਮੋਟਾ ਤੇ ਅਕਲ ਵੀ ਮੋਟੀ ਸੀ ਇਹਦੀ, ਥੂਲ ਬਿਰਤੀ, ਜਿਹਨੂੰ ਜੜ ਬਿਰਤੀ ਕਹਿੰਦੇ ਨੇ, ਜੜ ਤਾਮਸੀ ਬਿਰਤੀ, ਤਮੋਗੁਣੀ ਬਿਰਤੀ, ਏਦਾਂ ਦੀ ਬਿਰਤੀ ਦਾ ਮਾਲਕ ਸੀ ਕੇਰੜ। ਤੇ ਮੋਟੀ ਮਤ ਵਾਲਾ ਇਹ ਦੁਸ਼ਟ ਸਤਿਗੁਰੂ ਜੀ ਦੇ ਨਾਲ ਝਗੜਨ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਚੱਲ ਕੇ ਆਇਆ।
ਹਿਰਦੇ ਰੋਸ ਖਦਿਓਤ ਜਿਮ ਸਮਤਾ ਚਹਿ ਸਪਤਾਸ,
ਆਪਣੇ ਹਿਰਦੇ ਚ ਬੜਾ ਵੱਡਾ ਗੁੱਸਾ ਧਾਰਨ ਕਰਕੇ ਸਤਿਗੁਰਾਂ ਦੀ ਬਰਾਬਰੀ ਕਰਨਾ ਚਾਹੁੰਦਾ, ਜਿਵੇਂ ਕੋਈ ਨਿਕਾ ਜਿਹਾ ਟਟਹਿਣਾ ਗੁੱਸਾ ਕਰਕੇ ਆਖੇ ਵੀ ਮੈਂ ਸੂਰਜ ਦੀ ਬਰਾਬਰੀ ਕਰਾਂਗਾ, ਸੂਰਜ ਦੀ ਲੋ ਮੈਂ ਆਪਣੇ ਸਾਹਮਣੇ ਮੱਧਮ ਕਰ ਦਿਆਂਗਾ। ਤੇ ਉਹ ਜਿਹੜਾ ਟਟਹਿਣਾ ਹੁੰਦਾ ਜੁਗ ਨੂੰ ਵੀ ਜਿਹਨੂੰ ਕਹਿ ਦਿੰਦੇ ਆ, ਸੂਰਜ ਦੀ ਲੋ ਵਿੱਚ ਤਾਂ ਉਹਦਾ ਉੱਦਾਂ ਹੀ ਨਹੀਂ ਪਤਾ ਲੱਗਦਾ, ਪਰ ਕਹਿੰਦੇ ਜਿਵੇਂ ਉਹ ਗੁੱਸਾ ਕਰਕੇ ਕਹੇ ਵੀ ਮੈਂ ਸੂਰਜ ਦੀ ਬਰਾਬਰੀ ਕਰਨੀ ਹੈ, ਏਦਾਂ ਇਹ ਕੇਰੜ ਬੜੇ ਗੁੱਸੇ ਵਿੱਚ ਰੋਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਮਤਾ ਚਾਹਣ ਲਈ महाराज जी नाल झगड़ा करन लई आ रहा है।
जो पई बैठो निकट ना बंधन ठानी।
आया चल के सतगुरां कोल आके बह गया नेड़े महाराज जी। महाराज जी नूं मत्था नहीं टेकिया, कोई शीश झुका के नमस्कार नहीं कीती, सतगुरां दा कोई अदब नहीं कीता, जिवें आया उसे तरह ही आके बह गया।
सम गवार बोलियो मुखबानी।
गवारां दे समान, बेसमझां ते मूर्खां दे समान ए बोलिया अपने मुंह कहन लगा।
कहो भाई अर्जन के नंद।
बोलिया भी किवें? हां भरा अर्जन दे पुत्र दस। महाराज गुरु अर्जन साहब दा नाम ही इदां लिया। भरा अर्जन दे पुत्र दस तेनू मैं गल पुछदा हां।
क्या कीनस उत्पात बिलंद।
तू की उत्पात कीता है? एदां बोलिया, तू तड़ाक करके बोल रहा है। तू की उत्पात की उपद्रव कीता है?
इस भूमि को मालिक कोई।
ए जेड़ी जगह ते तुसी आके पिंड बनन लग पे, एदा कोई मालिक है के नहीं? ए पुछया तुसी कि तुसी जानदे हो भी एदा कोई मालिक है के नहीं?
है के नहीं जान है कहो सोई।
कोई एदा मालिक भी होवेगा जे जगह पई है इत्थे खाली? एदा कोई मालक होवेगा, एदा कोई स्वामी होवेगा? कि तुसी ओनू जानदे हो के नहीं जानदे?
किस को तै बूजन कर लीन।
तुसी केनू पुछया? जे जानदे हो ते दसो केनू पुछया तुसी इत्थे पिंड वसान लगे हो?
खर्चो कहा मोल किस दीन।
कोई पैसा खर्चया ए जगह खरीदन दा? किसे नू कोई मुल दिता एदा? कोई एदा पटा अपने नां ते लिखाया जां कोई ए जगह तुसी खरीदी है? दसो जे खरीदी है ता भी दसो।
श्री मुख ते हस कर फुरमायो।
जदों केरड एदा बोलिया महाराज जी हस पए। हस के गुरु हरगोबिंद साहब जी महाराज जी बोले,
दुष्टन सिर उत्पात उठायो।
महाराज जी कहन लगे, दुष्टां दे सिर दे उत्ते असी उपद्रव पैदा कीता। इन्हें पुछया ना ये की उत्पात कीता तुसी? महाराज कहंदे, दुष्टां दे सिर ते उत्पात कीता है।
करता पुरख भूम को मालिक।
ते जे कवें जगह दा मालिक कौन है तां फिर ए सुन लै वी इस जगह दा मालिक करता पुरख है, परमेश्वर है। सारी धरती अकाल पुरख दी है, परमेश्वर दी है।
अपर किसू के क्या है तालिक।
ते जे धरती है ही करता पुरख दी ते फिर किसे होर दे तालिक की है? किसे होर दे अधीन की है? ਕਿਸੇ ਦੇ ਅਧੀਨ ਕੁਝ ਨਹੀਂ।
ਸੋ ਪਰਮੇਸ਼ਰ ਬੂਜਨ ਕਰਿਓ।
ਤੇ ਜਿਹੜਾ ਮਾਲਕ ਇਸ ਧਰਤੀ ਦਾ ਮਾਲਕ ਹੈ ਉਹਦੇ ਕੋਲੋਂ ਅਸੀਂ ਆਗਿਆ ਲੈ ਲਈ ਅਰਦਾਸ ਕਰਕੇ। ਜਿਹੜਾ ਇਹ ਧਰਤੀ ਦਾ ਮਾਲਕ ਹੈ ਉਹਦੇ ਕੋਲੋਂ ਅਸੀਂ ਆਗਿਆ ਲੈ ਲਈ ਹੈ, ਉਹਦੇ ਕੋਲੋਂ ਪੁੱਛ ਲਿਆ ਅਰਦਾਸ ਕਰਕੇ।
ਪੁਰਖੋ ਰਚਨ ਮਨੋਰਥ ਧਰਿਓ।
ਔਰ ਇੱਥੇ ਅਸੀਂ ਸੋਹਣਾ ਨਗਰ ਰਚਨ ਦਾ ਮਨੋਰਥ ਕੀਤਾ। ਅਸੀਂ ਚਾਹੁੰਦੇ ਹਾਂ ਵੀ ਇੱਥੇ ਇੱਕ ਸੁੰਦਰ ਨਗਰ ਵਸੇ।
ਹਰ ਚਰਨਨ ਰੁਚ ਮਹਿ ਚਿਤ ਪਰਿਓ।
ਤੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਾਡੀ ਰੁਚੀ ਲੱਗੀ ਹੋਈ ਹੈ, ਸਾਡਾ ਚਿੱਤ ਉਹਦੇ ਚਰਨਾਂ ਵਿੱਚ ਪਰਚਿਆ ਹੋਇਆ।
ਸਭ ਹਿਤ ਇਹੀ ਮੋਲ ਹਮ ਖਰਚਿਓ।
ਇਹੀ ਮੁੱਲ ਅਸੀਂ ਤਾਰਿਆ। ਇਹਨੇ ਪੁੱਛਿਆ ਵੀ ਕਿਹੜਾ ਮੁੱਲ ਤਾਰਿਆ? ਮਹਾਰਾਜ ਕਹਿੰਦੇ, ਪਰਮੇਸ਼ਰ ਦੇ ਚਰਨਾਂ ਨਾਲ ਜਿਹੜਾ ਸਾਡਾ ਮਨ ਲੱਗਾ ਇਹ ਮੁੱਲ ਤਾਰਿਆ। ਇਹ ਪਰਮੇਸ਼ਰ ਦੇ ਚਰਨਾਂ ਵਿੱਚ ਅਸੀਂ ਮੁੱਲ ਭੇਟ ਕੀਤਾ।
ਅਪਰ ਬੂਜਨੋ ਹਮ ਨਹਿ ਕੀਨੋ।
ਹਾਂ, ਬਾਕੀ ਹੋਰ ਨਹੀਂ ਅਸੀਂ ਕਿਸੇ ਨੂੰ ਪੁੱਛਿਆ, ਕਿਸੇ ਦੁਨਿਆਵੀ ਬੰਦੇ ਨੂੰ ਨਹੀਂ ਪੁੱਛਿਆ।
ਮਹਾਰਾਜ ਰਾਜਾ ਪ੍ਰਭ ਚੀਨੋ।
ਉਹ ਮਹਾਰਾਜ ਹੈ ਪਰਮੇਸ਼ਰ, ਜਿਹੜਾ ਰਾਜਿਆਂ ਦਾ ਰਾਜਾ ਅਕਾਲ ਪੁਰਖ ਹੈ, ਉਹਦੇ ਕੋਲੋਂ ਅਸੀਂ ਆਗਿਆ ਲੈ ਲਈ ਹੈ ਤੇ ਨਗਰ ਰਚਨ ਦਾ ਟੱਕ ਲਾ ਦਿੱਤਾ ਹੈ।
ਸੁਣ ਘੇਰੜ ਬੋਲਿਓ ਮਤ ਕਾਚਾ।
ਕੱਚੀ ਮਤ ਵਾਲਾ ਘੇਰੜ ਬੋਲਿਆ ਸਤਿਗੁਰਾਂ ਦੇ ਬਚਨ ਸੁਣ ਕੇ ਨਾ। ਇਹ ਬੋਲਿਆ ਅੱਗੋ ਕਹਿਣ ਲੱਗਾ,
ਨਿਸ਼ਚੈ ਬਣਿਓ ਭਗਤ ਤੂੰ ਸਾਚਾ।
ਕਹਿਣ ਲੱਗਾ ਵੀ ਤੁਸੀਂ ਚੰਗੇ ਹੁਣ ਭਗਤ ਬਣ ਗਏ ਹੋ ਰੱਬ ਦੇ, ਆਪਣਾ ਨਿਸ਼ਚਾ ਵਿਖਾਉਂਦੇ ਹੋ ਵੀ ਤੁਸੀਂ ਪਰਮੇਸ਼ਰ ਦੇ ਭਗਤ ਹੋ।
ਖੜਗ ਕਮਾਨ ਸ਼ਸਤਰ ਸਭ ਧਾਰੈ।
ਆਪਣੇ ਆਪ ਨੂੰ ਸੱਚਾ ਭਗਤ ਕਹਿੰਦੇ ਹੋ, ਹੱਥ ਦੇ ਵਿੱਚ ਤੁਸੀਂ ਖੜਗ ਧਾਰਨ ਕੀਤੀ ਹੈ, ਕਮਾਨ ਧਾਰਨ ਕੀਤੀ ਹੈ, ਸ਼ਸਤਰ ਤੁਸੀਂ ਧਾਰਨ ਕੀਤੇ ਨੇ।
ਨਿਤ ਉੱਠ ਗਨ ਜੀਵਨ ਕੋ ਮਾਰੈ।
ਇਹਨਾਂ ਸ਼ਸਤਰਾਂ ਨੂੰ ਚੁੱਕ ਕੇ ਰੋਜ਼ ਉੱਠ ਕੇ ਸਵੇਰੇ ਸ਼ਿਕਾਰ ਤੇ ਜਾਂਦੇ ਹੋ, ਸ਼ਿਕਾਰ ਖੇਡ ਕੇ ਜੀਵਾਂ ਦਾ ਘਾਣ ਕਰ ਦਿਓ, ਜੀਵਾਂ ਨੂੰ ਮਾਰ ਦਿਓ।
ਕਈ ਹਜ਼ਾਰ ਸੈਨਾ ਜੋ ਆਈ,
ਜਿਹੜੀ ਹਜ਼ਾਰਾਂ ਦੀ ਗਿਣਤੀ ਚ ਸੈਨਾ ਤੁਹਾਡੇ ਤੇ ਚੜ ਕੇ ਆਈ ਸੀ,
ਤੀਨ ਪਹਿਰ ਮਹਿ ਧੂੜ ਮਿਲਾਈ,
ਤੇ ਤਿੰਨਾਂ ਪਹਿਰਾਂ ਦੇ ਵਿਚ ਹੀ ਉਹ ਸਾਰੀ ਸੈਨਾ ਮਾਰ ਕੇ ਤੁਸੀਂ ਧੂੜ ਚ ਗਰਕ ਕਰ ਦਿੱਤੇ।
ਦਯਾਹੀਨ ਹੋਏ ਲਸ਼ਕਰ ਮਾਰਾ,
ਤੇ ਦਯਾ ਤੋਂ ਹੀਣੇ ਹੋ ਕੇ ਤੁਸੀਂ ਬਾਦਸ਼ਾਹ ਦਾ ਏਡਾ ਵੱਡਾ ਲਸ਼ਕਰ ਮਾਰਿਆ। ਤੁਸੀਂ ਕਾਹਦੇ ਭਗਤ? ਇਹ ਭਗਤਾਂ ਦਾ ਕੰਮ ਹੁੰਦਾ ਵੀ ਜੀਵਾਂ ਨੂੰ ਮਾਰਨਾ। ਫਿਰ ਸੈਨਾ ਆਈ ਸੀ ਬਾਦਸ਼ਾਹ ਦੀ, ਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਤਿੰਨਾਂ ਪਹਿਰਾਂ 'ਚ ਮਾਰ ਕੇ ਮਿੱਟੀ 'ਚ ਗਰਕ ਕਰ ਦਿੱਤੀ। ਤੁਹਾਡਾ ਤਾਂ ਹਿਰਦਾ ਦਇਆ ਵਾਲਾ ਹੈ ਹੀ ਨਹੀਂ। ਮਹਾਂਪੁਰਖਾਂ ਭਗਤਾਂ ਦਾ ਹਿਰਦਾ ਤਾਂ ਦਇਆ ਵਾਲਾ ਹੁੰਦਾ, ਤੇ ਦਇਆਹੀਣੇ ਹੋ ਕੇ ਤੁਸੀਂ ਉਹ ਸਾਰੀ ਫੌਜ ਮਾਰ ਕੇ ਧਰਤੀ ਵਿੱਚ ਮਿਲਾ ਦਿੱਤੀ।
ਅਸ ਤੂੰ ਭਗਤ ਜਗਤ ਨਿਰਧਾਰਾ,
ਇਹੋ ਜਿਹਾ ਭਗਤ ਤੂੰ ਸਾਰੇ ਜਗਤ ਵਿੱਚ ਆਪਣੇ ਆਪ ਨੂੰ ਸਦਾਉਣਾ, ਆਪਣੇ ਆਪ ਨੂੰ ਇਹੋ ਜਿਹਾ ਭਗਤ ਨਿਰਧਾਰਤ ਕਰਦਾ। ਇਹ ਭਗਤਾਂ ਦੇ ਗੁਰੂਆਂ ਪੀਰਾਂ ਦੇ ਕੰਮ ਥੋੜੀ ਹੁੰਦੇ ਆ, ਜੰਗ ਲੜਨੇ, ਜੀਵਾਂ ਦਾ ਸ਼ਿਕਾਰ ਕਰਨਾ, ਇਹ ਮਹਾਂਪੁਰਖਾਂ ਭਗਤਾਂ ਦਾ ਕਰਮ ਨਹੀਂ ਹੁੰਦਾ।
ਸ਼ਾਹ ਜਹਾਂ ਕੋ ਜਾਣਤ ਨਾਹੀ,
ਤੁਸੀਂ ਬਾਦਸ਼ਾਹ ਸ਼ਾਹ ਜਹਾਨ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ? ਕਿ ਤੁਹਾਨੂੰ ਸ਼ਾਹ ਜਹਾਨ ਦਾ ਨਹੀਂ ਪਤਾ ਉਹ ਕੌਣ ਹੈ?
ਲਿਓ ਘੇਰ ਅੰਮ੍ਰਿਤਸਰ ਮਾਹੀ,
ਜਿਹਨੇ ਤੁਹਾਨੂੰ ਅੰਮ੍ਰਿਤਸਰ ਸਾਹਿਬ ਚ ਘੇਰਾ ਪਾ ਲਿਆ ਸੀ, ਜਿਹਦੀਆਂ ਫੌਜਾਂ ਨੇ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਚ ਘੇਰ ਲਿਆ ਸੀ।
ਨੀਠ ਨੀਠ ਬਚ ਕੇ ਚੱਲ ਆਇਓ,
ਉਹਨਾਂ ਦੇ ਕੋਲੋਂ ਤੁਸੀਂ ਸਹਿਜੇ ਸਹਿਜੇ ਬਚ ਕੇ ਆ ਗਏ ਹੋ, ਚੱਲ ਕੇ ਆ ਗਏ ਹੋ ਕਿਸੇ ਤਰੀਕੇ।
ਇਤ ਆਵਤ ਉਤਪਾਤ ਉਠਾਇਓ,
ਤੇ ਹੁਣ ਇੱਥੇ ਮੇਰੇ ਪਿੰਡ ਚ ਆ ਕੇ ਉਤਪਾਤ ਕਰ ਰਹੇ ਹੋ, ਝਗੜੇ ਦਾ ਕਾਰਨ ਪੈਦਾ ਕਰ ਰਹੇ ਹੋ, ਆ ਕੇ ਜਗ੍ਹਾ ਤੇ ਬਿਨਾਂ ਕਿਸੇ ਤੋਂ ਪੁੱਛਿਆ ਇਜਾਜ਼ਤ ਲਿਆ ਨਗਰ ਵਸਾਣ ਲੱਗ ਪਏ ਹੋ।
ਇਮ ਕਹਿ ਉਠਤ ਭਇਓ ਕਰ ਚਾਲਾ,
ਏਦਾਂ ਬੋਲ ਕੇ ਨਾ ਘੇਰੜ ਉੱਠ ਕੇ ਚੱਲਿਆ, ਤੇ ਉੱਠ ਕੇ ਜਾਂਦਾ ਜਾਂਦਾ ਵੀ ਬੋਲਦਾ।
ਬੋਲਤ ਬਚਨ ਅਨੁਚਿਤ ਬਿਸਾਲਾ,
ਉਹ ਬੋਲ ਬੋਲਦਾ ਜਿਹੜੇ ਨੂੰ ਕਦੇ ਨਹੀਂ ਸੀ ਬੋਲਣੇ ਚਾਹੀਦੇ, ਜਿਹਨਾਂ ਬੋਲਾਂ ਕਰਕੇ ਦਾ ਕਾਲ ਆਉਣਾ, ਉਹ ਬੋਲ ਬੋਲਦਾ ਜਿਹੜੇ ਅਨੁਚਿਤ ਹਨ।
ਭਲਾ ਭਇਓ ਗੁਰ ਹਿੰਦੁਨ ਕੇਰਾ,
ਕਹਿੰਦੇ ਬੜਾ ਭਲਾ ਹੋਇਆ ਵੀ ਇਹੋ ਜਿਹਾ ਗੁਰੂ ਹੈ ਸਿੱਖਾਂ ਦਾ, ਇਹੋ ਜਿਹਾ ਗੁਰੂ ਹੈ ਜੋ ਸਿੱਖਾਂ ਦਾ ਗੁਰੂ ਕਹਾਉਂਦਾ।
ਕਰਨ ਕੁਕਰਮਨ ਮਹਿ ਮਨ ਪ੍ਰੇਰਾ,
ਜਿਹੜਾ ਕੁਕਰਮ ਕਰਨ ਦੇ ਵਿੱਚ ਮਨ ਪ੍ਰੇਰਿਤ ਕਰਦਾ, ਆਪਣਾ ਜੰਗ ਲੜਦਾ, ਬੰਦੇ ਮਾਰਦਾ, ਸ਼ਿਕਾਰ ਖੇਡਦਾ, ਜਾਨਵਰਾਂ ਨੂੰ ਮਾਰਦਾ, ਕੀ ਇਹ ਸਿੱਖਾਂ ਦੇ ਗੁਰੂਆਂ ਦਾ ਏਦਾਂ ਦਾ ਕੰਮ ਹੁੰਦਾ? ਕੀ ਇਹ ਕਰਮ ਹੁੰਦਾ ਗੁਰੂ ਪੀਰਾਂ ਦਾ? ਏਦਾਂ ਇਹ ਬੋਲਿਆ,
ਪ੍ਰਾਣੀ ਘਾਤ ਚਹਿਤ ਦਿਨ ਰਾਤ,
ਹਰ ਵੇਲੇ ਬੰਦੇ ਮਾਰਨ ਦੀ ਗੱਲ ਕਰਦਾ ਵੀ ਜੰਗ ਕਰਨਾ, ਜੰਗ ਲੜਨਾ, ਬੰਦੇ ਮਾਰਨੇ ਆ ਰਣ ਭੂਮੀ ਵਿੱਚ, ਇਹੀ ਗੱਲ ਹਰ ਵੇਲੇ ਆਪਣੀ ਜ਼ੁਬਾਨ ਤੋਂ ਰਾਤ ਦਿਨ ਕਰਦਾ।
ਲੜਬੇ ਹੇਤ ਕਰਨ ਉਤਪਾਤ,
ਤੇ ਲੜਾਈ ਕਰਨ ਵਾਸਤੇ ਹਰ ਵੇਲੇ ਉਤਪਾਤ ਕਰਦਾ ਰਹਿੰਦਾ। ਇਹ ਤਾਂ ਇਹੋ ਜਿਹਾ ਗੁਰੂ ਹੁੰਦਾ ਵੀ ਜਿਹੜਾ ਮੁੱਲ ਖਰੀਦੇ ਲੜਾਈ, ਰਾਹ ਜਾਣ ਦੀ ਲੜਾਈ ਨੂੰ ਕਹੇ ਵੀ ਆ ਮੇਰੇ ਕੋਲ, ਏਦਾਂ ਦੀ ਬਿਰਤੀ ਥੋੜੀ ਹੁੰਦੀ ਆ ਗੁਰੂ ਪੀਰਾਂ ਦੀ ਵੀ ਲੜਾਈ ਕਰਨ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ ਰਹੇ।
ਲੈਣ ਦੇਣ ਇਤ ਨਾਹਿਨ ਤੇਰੋ,
ਇੱਥੇ ਤੁਹਾਡਾ ਕੋਈ ਲੈਣ ਦੇਣ ਨਹੀਂ। ਗੁਰੂ ਸਾਹਿਬ ਨੂੰ ਉੱਠਦਾ ਉੱਠਦਾ ਬੋਲਦਾ, ਉੱਠਿਆ ਨਾਲੇ ਸੋਟੀ ਫੜੀ ਆ, ਉੱਠਦਾ ਉੱਠਦਾ ਗੱਲਾਂ, ਇੱਥੇ ਤੁਹਾਡਾ ਕੋਈ ਲੈਣ ਦੇਣ ਨਹੀਂ ਸਾਡੇ ਨਾਲ।
ਪਿਤਾ ਪਿਤਾਮਾ ਕੋ ਨਹਿ ਚੇਰੋ,
ਨਾ ਤੁਹਾਡੇ ਪਿਓ ਦਾਦੇ ਦਾ ਇੱਥੇ ਸਾਡੇ ਕੋਈ ਛੇੜਾ ਵੀ ਇਹ ਜਗ੍ਹਾ ਤੇ ਤੁਹਾਡੀ ਮਲਕੀਅਤ ਹੋਵੇ, ਵੀ ਜਿੱਥੇ ਆ ਕੇ ਤੁਸੀਂ ਨਗਰ ਵਸਾਉਣ ਲੱਗ ਪਏ ਹੋ, ਇੱਥੇ ਕੋਈ ਤੁਹਾਡਾ ਛੇੜਾ ਥੋੜੀ ਹੈ ਵੀ ਤੁਹਾਡੇ ਪਿਓ ਦਾਦੇ ਦੀ ਇਹ ਜ਼ਮੀਨ ਹੋਵੇ ਤੇ ਤੁਹਾਡਾ ਕੋਈ ਮੇਰੇ ਪਿਓ ਦਾਦੇ ਨਾਲ ਝਗੜਾ ਚੱਲਦਾ ਹੋਵੇ, ਉਹ ਵੀ ਕੋਈ ਨਹੀਂ ਹੈ।
ਔਚਕ ਆਨ ਪਰਿਓ ਕਰ ਡੇਰਾ,
ਅਚਾਨਕ ਹੀ ਆ ਕੇ ਪਤਾ ਨਹੀਂ ਕਿੱਧਰੋਂ ਆ ਗਏ, ਮੀਂਹ ਦੇ ਵਿੱਚ ਲੋਕ ਘਰੋਂ ਨਹੀਂ ਨਿਕਲਦੇ, ਇਹ ਦਰਿਆ ਤੋਂ ਤੁਰਦੇ ਤੁਰਦੇ ਇੱਥੇ ਆ ਗਏ ਤੇ ਆ ਕੇ ਅਚਾਨਕ ਡੇਰਾ ਕਰ ਲਿਆ।
ਲੱਗਿਓ ਬਨਾਵਨ ਕੋਟ ਚੁਫੇਰਾ,
ਤੇ ਆ ਕੇ ਇੱਥੇ ਆਲੇ ਦੁਆਲੇ ਕੋਟ ਰਚਣਾ ਸ਼ੁਰੂ ਕਰ ਦਿੱਤਾ, ਕਿਲਾ ਰਚਣਾ ਸ਼ੁਰੂ ਕਰ ਦਿੱਤਾ ਨਗਰ ਦਾ।
ਨਾਹੇ ਤਾਂ ਜੇ ਚਾਹਤ ਨਿਜ ਭਲਾ,
ਹਾਲੇ ਵੀ ਗੁਰੂ ਜੀ ਜੇ ਆਪਣਾ ਭਲਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਸੁਖੀ ਰਹੋ, ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਭਲਾ ਹੋਵੇ,
ਹੋਤ ਪ੍ਰਭਾਤ ਜਾਹੋ ਤੂੰ ਚਲਾ,
ਤੇ ਕੱਲ ਸਵੇਰ ਹੁੰਦੇ ਹੀ ਇੱਥੋਂ ਚਾਲਾ ਮਾਰ ਦੋ, ਕੱਲ ਸਵੇਰ ਹੁੰਦੇ ਹੀ ਇੱਥੋਂ ਕੂਚ ਕਰ ਜੋ, ਮੈਨੂੰ ਕੱਲ ਨਜ਼ਰ ਨਹੀਂ ਆਉਣੇ ਚਾਹੀਦੇ ਤੁਸੀਂ ਇੱਥੇ, ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ।
ਕੋ ਜਾਨ ਹੈ ਕੋ ਨਾਹਿਨ ਜਾਨ ਹੈ,
ਹਾਲੇ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ, ਕਹਿੰਦਾ ਹਾਲੇ ਗੱਲਾਂ ਆਪਣੇ ਵਿੱਚ ਹੀ ਨੇ, ਕਿਸੇ ਨੂੰ ਪਤਾ ਨੇ ਤੇ ਕਿਸੇ ਨੂੰ ਨਹੀਂ ਪਤਾ।
ਉਦੈ ਭਾਨ ਤੇ ਪ੍ਰਥਮ ਪਚ ਪਹਿਚਾਨ ਹੈ।
ਇਸ ਕਰਕੇ ਕੱਲ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ, ਸੂਰਜ ਉੱਗਣ ਤੋਂ ਪਹਿਲਾਂ ਪਹਿਲਾਂ ਇੱਥੋਂ ਪਿਆਨਾ ਕਰ ਜੋ, ਇੱਥੋਂ ਚਲੇ ਜਾਓ।
ਇਹਾਂ ਨਾ ਬਸਨੋ ਪਾਵਹਿ ਕੋਈ,
ਇੱਥੇ ਨੀ ਕੋਈ ਵਸਣੇ ਪਾਵੇਗਾ, ਮੈਂ ਨੀ ਇੱਥੇ ਤੁਹਾਨੂੰ ਰਹਿਣ ਦੇਣਾ।
ਸਰਬ ਢਹਾਵੋ ਚਿੰਨ ਤੇ ਜੋਈ,
ਆ ਜਿਹੜੀ ਕੰਧ ਜੀ ਉਸਾਰ ਰਹੇ ਹੋ ਤੁਸੀਂ, ਮੈਂ ਕੱਲ ਨੂੰ ਸਾਰੀ ਢਾ ਦੇਣੀ ਆ ਕੇ, ਮੈਂ ਇੱਥੇ ਕਿਸੇ ਨੂੰ ਮਕਾਨ ਨੀ ਬਣਾਉਣ ਦੇਣਾ, ਕਿਸੇ ਨੂੰ ਇੱਥੇ ਕੋਟ ਨੀ ਰਚਣ ਦੇਣਾ, ਇਹ ਸਾਰਾ ਕੁਝ ਢਾ ਦੇਣਾ ਜੋ ਤੁਸੀਂ ਚਣਵਾ ਰਹੇ ਹੋ।
ਇਮ ਬੋਲਤ ਕਰਤੋ ਬਕਵਾਦ,
ਏਦਾਂ ਬਕਵਾਦ ਕਰਦਿਆਂ ਹੋਇਆ ਪੈੜੇ ਬੋਲ ਕਬੋਲ ਬੋਲਦਿਆਂ ਉੱਠਿਆ।
ਧਾਮ ਗਯੋ ਗੁਰ ਕਹਿ ਅਪਵਾਦ,
ਔਰ ਅਪਵਾਦ ਕਰਦਾ ਹੋਇਆ, ਮਹਾਰਾਜ ਜੀ ਦਾ ਅਪਜਸ ਕਰਦਾ ਹੋਇਆ ਇਹ ਆਪਣੇ ਘਰ ਨੂੰ ਪਰਤ ਗਿਆ ਮੂਰਖ।
ਕਹੀ ਕਠੋਰ ਅਨੁਚਿਤ ਬਾਣੀ,
ਔਰ ਕਠੋਰ ਬੋਲੀ ਬੋਲੀ, ਅਨੁਚਿਤ ਬੋਲ ਬੋਲੇ, ਮਹਾਰਾਜ ਜੀ ਨੂੰ ਤੂੰ ਤੜਾਕ ਕਰਕੇ ਬੋਲਿਆ।
ਛਿਮਾ ਨਿਧਾਨ ਛਿਮਾ ਮਨ ਠਾਨੀ,
ਪਰ ਵੇਖੋ ਸਤਿਗੁਰੂ ਛਿਮਾ ਨਿਧ ਨੇ, ਮਹਾਰਾਜ ਜੀ ਸਭ ਕੁਝ ਸੁਣੀ ਜਾਂਦੇ ਫਿਰ ਵੀ ਇਹਨੂੰ ਛੇਵਾਂ ਹੀ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਵਿਧੀ ਚਾਂਦਰ ਇਸ ਬਚਨ ਉਚਾਰਾ,
ਪਰ ਲਾਗੇ ਸਿੱਖ ਥੋੜੀ ਮਨ ਚ ਜਰ ਸਕਦੇ ਸੀ ਇਹਦੇ ਬੋਲ ਜੋ ਬੋਲਦਾ ਸੀ ਸਾਹਿਬ ਨੂੰ। ਬਾਬਾ ਵਿਧੀ ਚੰਦ ਸਾਹਿਬ ਜੀ ਬੜੇ ਰੋਸ ਵਿੱਚ ਆਏ, ਬੜੇ ਬੀਰ ਰਸ ਵਿੱਚ ਆਏ ਤੇ ਕਹਿਣ ਲੱਗੇ,
ਇਹ ਗੁਰਦਰੋਹੀ ਚਾਹੀਏ ਤਾਂ ਮਾਰਾ।
ਕਹਿਣ ਲੱਗੇ ਮਹਾਰਾਜ ਇਹ ਤਾਂ ਗੁਰੂ ਘਰ ਦਾ ਦਰੋਹੀ ਹੈ, ਇਹਨੂੰ ਤਾਂ ਮਾਰ ਦੇਣਾ ਚਾਹੀਦਾ, ਇਹਨੂੰ ਤਾਂ ਹੁਣੇ ਹੀ ਮਿੱਟੀ ਚ ਗਰਕ ਕਰ ਦੇਣਾ ਚਾਹੀਦਾ।
ਨਹੀਂ ਅਦਾਇਬ ਸਾਹਿਬ ਕੇਰਾ,
ਇਹਨੇ ਆਪ ਜੀ ਦਾ ਅਦਾਇਬ ਨੀ ਰੱਖਿਆ, ਇਹਨੇ ਆਪ ਜੀ ਦਾ ਸਤਿਕਾਰ ਨੀ ਰੱਖਿਆ, ਆਪ ਜੀ ਦਾ ਅਦਬ ਨੀ ਕੀਤਾ।
ਬੋਲਤ ਗਮਨਿਓ ਨਿਠਰਨ ਬਡੇਰਾ,
ਵੇਖੋ ਕਿਵੇਂ ਜੋ ਮੂੰਹ ਵਿੱਚ ਆਉਂਦਾ ਕਠੋਰ ਬੋਲੀ ਜਾਂਦਾ, ਜੋ ਬਕਵਾਸ ਇਹਨੇ ਕਰਨੀ ਸੀ ਉਹ ਕਰੀ ਜਾਂਦਾ।
ਸੁਣ ਸ਼੍ਰੀ ਗੁਰਮੁਖ ਸਾਕਾਇਕ ਵਖਾਨਾ,
ਸੁਣ ਕੇ ਸਤਿਗੁਰੂ ਜੀ ਮੁਸਕਰਾ ਕੇ ਬੋਲੇ, ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ,
ਦੇਹੋ ਬਲੀਪੁਰ ਮਹਿਕ ਸਮਾਨਾ।
ਮਹਾਰਾਜ ਜੀ ਕਹਿੰਦੇ ਬਿਧੀ ਚੰਦ, ਲੱਗਦਾ ਤੁਸੀਂ ਬਲੀ ਦੇਣਾ ਚਾਹੁੰਦੇ ਹੋ ਮਹਿਸ ਦੀ। ਮਹਿਕ ਦਾ ਮਤਲਬ ਹੁੰਦਾ ਵੀ ਕਿਸੇ ਸਾਨ ਦੀ ਝੋਟੇ ਦੀ ਬਲੀ ਦੇਣਾ ਚਾਹੁੰਦੇ ਹੋ ਪਿੰਡ ਵਸਾਉਣ ਤੋਂ ਪਹਿਲਾਂ। ਜਿਵੇਂ ਆਮ ਕਰਕੇ ਲੋਕ ਨਗਰ ਵਸਾਉਂਦੇ ਤਾਂ ਬਲੀਆਂ ਦਿੰਦੇ ਸੀ, ਮਹਾਰਾਜ ਕਹਿੰਦੇ ਬਿਧੀ ਚੰਦ ਲੱਗਦਾ ਤੂੰ ਇਹਦੀ ਬਲੀ ਦੇ ਕੇ ਰਾਜੀ ਹੈ, ਇਹ ਵੀ ਮਹਿਕ ਵਾਂਗੂ ਹੀ ਹੈ ਨਾ, ਸਾਨ ਵਾਂਗੂ ਹੀ ਫਿੱਟਿਆ ਹੋਇਆ। ਤੇ ਕਹਿਣ ਲੱਗੇ ਜਾਪਦਾ ਤੂੰ ਇਹਦੀ ਬਲੀ ਦੇਣਾ ਚਾਹੁੰਦਾ।
ਇਸ ਕੇ ਹਤੇ ਨੀਵ ਥਿਰ ਹੋਏ,
ਤੇ ਲੱਗਦਾ ਇਹ ਬਲੀ ਦੇਣੀ ਪੈਣੀ ਹੈ ਤੁਹਾਨੂੰ, ਇਹ ਬਲੀ ਜਿਹੜੀ ਹੈ ਇਹ ਦੇਣੀ ਪੈਣੀ ਹੈ, ਕਿਉਂਕਿ ਇਹਦੇ ਮਰਨ ਦੇ ਨਾਲ ਇਹ ਨਗਰ ਦੀ ਨੀਂਹ ਹੋਰ ਮਜ਼ਬੂਤ ਹੋਵੇਗੀ। ਜਦੋਂ ਇਹ ਮਲੇਸ਼ ਦਾ ਸੋਧਾ ਲੱਗੇਗਾ ਤੇ ਇਸ ਨਗਰ ਦੀ ਨੀਂਹ ਹੋਰ ਮਜ਼ਬੂਤ ਹੋ ਕੇ ਲੱਗੇਗੀ।
ਸਗਰੇ ਸ਼ਗਨ ਜਨਾਵਤ ਜੋਏ,
ਤੇ ਲੱਗਦਾ ਇਹ ਸ਼ਗਨ ਸਾਰੇ ਉਹੀ ਪੇ ਨਜ਼ਰ ਆਉਂਦੇ ਜਿਹੋ ਜਿਹੀ ਇਹਦੀਆਂ ਕਰਤੂਤਾਂ ਨੇ, ਇਹ ਕਾਲਾ ਆਇਆ ਮਰਨ ਨੂੰ, ਜਿਹੋ ਜੇ ਬੋਲ ਕਬੋਲ ਅੱਜ ਬੋਲ ਕੇ ਗਿਆ, ਜੇ ਏਦਾਂ ਹੀ ਦੁਬਾਰਾ ਆਇਆ ਫਿਰ ਬੋਲ ਕਬੋਲ ਕੀਤੇ ਤੇ ਲੱਗਦਾ ਨੀ ਵੀ ਇਹ ਜਿਉਂਦਾ ਜਾਏਗਾ ਵਾਪਸ। ਤੁਹਾਡੇ ਵਰਗੇ ਸਿੱਖ ਹੋਰ ਵੀ ਬੈਠੇ ਬਾਹਾਂ ਵੱਟ ਕੇ,
ਮਹਾਰਾਜ ਆਇਸ ਅਬਦੀਜੈ।
ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਮਹਾਰਾਜ ਆਗਿਆ ਦਿਓ, ਆਪਾਂ ਕੱਲ ਤੱਕ ਜ਼ਰੂਰੀ ਉਡੀਕਣਾ, ਜਿਹੜਾ ਸ਼ੁਭ ਕੰਮ ਬਲੀ ਦੇਣ ਵਾਲਾ ਅੱਜ ਹੀ ਕਰ ਦਈਏ, ਮਲੇਸ਼ ਨੂੰ ਅੱਜ ਹੀ ਸੋਧਾ ਲਾ ਦਈਏ।
ਜਾਏ ਸਦਨ ਹਮ ਤਾਹੇ ਗਹੀਜੈ,
ਤੇ ਜੇ ਘਰ ਵੀ ਚਲਾ ਗਿਆ ਤੇ ਘਰੋਂ ਚੁੱਕ ਲਿਆਉਂਦੇ ਹਾਂ ਮਹਾਰਾਜ ਉਹਨੂੰ, ਸਾਨੂੰ ਕਿਹੜਾ ਔਖਾ ਹੈ, ਜਾ ਕੇ ਘਰੋਂ ਚੁੱਕ ਕੇ ਬੰਨ ਕੇ ਲੈ ਆਉਂਦੇ ਆ।
ਅਨ ਹੈ ਰਾਵਰ ਕੇ ਅਬ ਪਾਸ,
ਤੇ ਹੁਣੇ ਬੰਨ ਕੇ ਤੁਹਾਡੇ ਕੋਲ ਲਿਆ ਕੇ ਹਾਜ਼ਰ ਕਰ ਦਿੰਦੇ ਆ, ਤੁਹਾਡੇ ਕੋਲ ਲਿਆ ਕੇ ਪੇਸ਼ ਕਰਦੇ ਹਾਂ।
ਚੰਦ ਕੇ ਸਮ ਕਰਹਿ ਬਿਨਾਸ਼,
ਤੇ ਜਿਹੜੀ ਹਾਲਤ ਚੰਦੂ ਦੀ ਕੀਤੀ ਸੀ ਉਹੀ ਹਾਲਤ ਇਹਦੀ ਕਰਾਂਗੇ। ਇਹ ਵੀ ਚੰਦੂ ਦਾ ਮਿੱਤਰ ਹੈ ਨਾ, ਚੰਦੂ ਦਾ ਯਾਰ ਹੈ, ਤੇ ਇਹਨੂੰ ਇਸੇ ਕਰਕੇ ਗੁਰੂ ਘਰ ਨਾਲ ਸ਼ਰੀਕਾ ਈਰਖਾ ਕਿ ਇਹਨਾਂ ਨੇ ਚੰਦੂ ਨੂੰ ਮਾਰਿਆ ਸੀ। ਅਸਲੀ ਗੱਲ ਦਾ ਦੁੱਖ ਇਹਨੂੰ ਇਹ ਵੀ ਸੀ ਘੇਰੜ ਨੂੰ, ਕਹਿੰਦਾ ਜੋ ਹਾਲਤ ਚੰਦੂ ਦੀ ਕੀਤੀ ਸੀ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ ਉਹੀ ਇਹਦੀ ਕਰਾਂਗੇ।
ਪਨਹੀ ਕੇ ਮਾਰੇ ਮਰ ਜਾਏ,
ਇਹਨੂੰ ਮਹਾਰਾਜ ਜੀ ਤਲਵਾਰ ਨਾਲ ਨਹੀਂ ਮਾਰਨਾ, ਇਹਨੂੰ ਕਿਸੇ ਬੰਦੂਕ ਦੀ ਗੋਲੀ ਨਾਲ ਨਹੀਂ ਮਾਰਨਾ, ਇਹਨੂੰ ਜੁੱਤੀਆਂ ਮਾਰ ਮਾਰ ਕੇ ਮਾਰ ਦਿਆਂਗੇ ਜਿਵੇਂ ਚੰਦੂ ਮਾਰਿਆ।
ਗੁਰ ਨਿੰਦਕ ਤਬ ਹੀ ਫਲ ਪਾਏ,
ਜਿਹੜੇ ਗੁਰੂ ਘਰ ਦੇ ਨਿੰਦਕ ਨੇ ਉਹ ਜੁੱਤੀਆਂ ਖਾਣ ਜੋਗੇ ਹੀ ਹੈ, ਉਹਨਾਂ ਨੂੰ ਜੁੱਤੀਆਂ ਮਾਰ ਕੇ ਮਾਰਨਾ ਚਾਹੀਦਾ, ਇਹੀ ਸਜ਼ਾ ਦੇ ਗੁਰੂ ਘਰ ਦੇ ਨਿੰਦਕ ਹੱਕਦਾਰ ਨੇ।
ਸ਼੍ਰੀ ਹਰਗੋਬਿੰਦ ਬਾਕ ਬਖਾਨੇ,
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਗੁਰ ਦਰੋਹੀ ਜੇਤਕ ਜਗ ਜਾਣੇ।
ਕਹਿਣ ਲੱਗੇ ਬਾਬਾ ਬਿਧੀ ਚੰਦ ਸਾਹਿਬ, ਗੁਰੂ ਘਰ ਦੇ ਜਿੰਨੇ ਦਰੋਹੀ ਜਾਣੇ ਜਾਂਦੇ ਹੈ, ਜਿਹੜੇ ਗੁਰੂ ਘਰ ਨਾਲ ਵੈਰ ਵਿਰੋਧ ਰੱਖਦੇ ਨੇ,
ਭੂਤ ਭਵਿੱਖਤ ਜੇ ਅਬ ਅਹੈ,
ਚਾਹੇ ਉਹ ਪਹਿਲਾਂ ਸਨ, ਚਾਹੇ ਹੁਣ ਨੇ, ਤੇ ਚਾਹੇ ਆਉਣ ਵਾਲੇ ਸਮੇਂ ਚ ਹੋਣਗੇ,
ਕਿਉਂ ਨਾ ਕਹੋ ਅਗ ਕੋ ਫਲ ਲਹੈ।
ਉਹਨਾਂ ਨੂੰ ਆਪਣੇ ਕੀਤੇ ਪਾਪ ਦਾ, ਆਪਣੀ ਕੀਤੀ ਕਰਨੀ ਦਾ ਫਲ ਭੋਗਣਾ ਹੀ ਪਵੇਗਾ। ਪਹਿਲਾਂ ਵੀ ਭੋਗਿਆ, ਜਿਹੜਾ ਹੁਣ ਗੁਰੂ ਘਰ ਦੇ ਨਾਲ ਮੱਥਾ ਲਾਏਗਾ ਉਹ ਹੁਣ ਵੀ ਭੋਗੇਗਾ, ਜਿਹੜਾ ਆਉਣ ਵਾਲੇ ਸਮੇਂ ਚ ਮੱਥਾ ਲਾਏਗਾ ਗੁਰੂ ਘਰ ਦੇ ਨਾਲ, ਤੇ ਉਹ ਆਉਣ ਵਾਲੇ ਸਮੇਂ ਚ ਵੀ ਆਪਣੀ ਕਰਨੀ ਦਾ ਫਲ ਭੋਗੇਗਾ। ਛੇਵੇਂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਫਲ ਭੋਗਣਾ ਹੀ ਪਵੇਗਾ।
ਲੋਕ ਵਿਖੈ ਜਰ ਉਖਰਹਿ ਸਾਰੀ,
ਉਹਨਾਂ ਦੀ ਇਸ ਲੋਕ ਦੇ ਵਿੱਚੋਂ ਜੜ ਪੁੱਟੀ ਜਾਏਗੀ ਜਿਹੜੇ ਗੁਰੂ ਘਰ ਨਾਲ ਮੱਥਾ ਲਾਉਣਗੇ। ਮਹਾਰਾਜ ਜੀ ਦੇ ਘਰ ਵੱਲ ਤੋਪ ਦੇ ਗੋਲੇ ਦਾਗੇ ਇੰਦਰਾ ਗਾਂਧੀ ਨੇ, ਮਹਾਰਾਜ ਜੀ ਦੇ ਘਰ ਤੇ ਗੋਲੀਆਂ ਚਲਾਈਆਂ, ਤੇ ਫਿਰ ਕੀ ਰਹਿ ਗਿਆ? ਮਗਰ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਸੱਚੀ ਪਾਤਸ਼ਾਹ ਦੇ ਘਰ ਨਾਲ ਮੱਥਾ ਲਾਉਣਾ, ਉਹਨਾਂ ਦੀ ਇਸ ਲੋਕ ਚੋਂ ਜੜ ਹੀ ਪੁੱਟੀ ਜਾਣੀ ਹੈ, ਤੇ ਅੱਗੇ ਪਰਲੋਕ ਵਿੱਚ ਵੀ ਉਹਨਾਂ ਨੂੰ ਧੱਕੇ ਪੈਣੇ ਹਨ।
ਮਰਹਿ ਪਾਏ ਦੁਖ ਨਰਕ ਮਝਾਰੀ,
ਔਰ ਜਦੋਂ ਮਰਨਗੇ ਅੱਗੇ ਨਰਕਾਂ ਦੀ ਘੋਰ ਯਾਤਨਾ, ਜੋ ਨਰਕਾਂ ਦਾ ਘੋਰ ਦੁੱਖ ਹੈ ਉਹਨਾਂ ਨੂੰ ਭੋਗਣਾ ਪਵੇਗਾ।
ਕੋਈ ਨਾ ਵਾਲੀ ਬਨਹਿ ਸਹਾਏ,
ਕਿਸੇ ਨੇ ਵਾਲੀ ਨਹੀਂ ਬਣਨਾ ਉਹਨਾਂ ਦਾ, ਕਿਸੇ ਨੇ ਸਹਾਇਤਾ ਨਹੀਂ ਕਰਨੀ ਉਹਨਾਂ ਦੀ, ਕਿਸੇ ਨੇ ਬਾਂਹ ਨਹੀਂ ਫੜਨੀ ਇਹੋ ਜਿਹੇ ਮਲੇਛਾਂ ਦੀ ਜਿਹੜੇ ਗੁਰੂ ਘਰ ਨਾਲ ਮੱਥਾ ਲਾਉਂਦੇ ਨੇ।
ਭੋਗ ਹੈ ਸੰਕਟ ਬਹੁ ਬਿਲ ਲਾਏ,
ਉਹ ਸੰਕਟ ਭੋਗਣਗੇ, ਦੁੱਖ ਭੋਗਣਗੇ, ਵਿਰਲਾਪ ਕਰਨਗੇ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹਨਾਂ ਦਾ ਚੀਖ ਝਿਆੜਾ ਕਿਸੇ ਨੇ ਨਹੀਂ ਸੁਣਨਾ, ਕਿਸੇ ਉਹਨਾਂ ਦੀ ਬੌੜੀ ਨਹੀਂ ਕਰਨੀ, ਕਿਸੇ ਉਹਨਾਂ ਦੀ ਬਾਂਹ ਨਹੀਂ ਫੜਨੀ ਜਿਹੜੇ ਗੁਰੂ ਘਰ ਦੇ ਨਾਲ ਮੱਥਾ ਲਾਉਣਗੇ।
ਇਹ ਘੇਰੜ ਅਬ ਅਵਗਤ ਪਾਵੇ,
ਆਹ ਜਿਹੜਾ ਘੇਰੜ ਹੈ ਇਹਨੂੰ ਵੀ ਅਵਗਤ ਮਿਲੇਗੀ, ਹੁਣ ਇਹ ਅਵਗਤੀ ਨੂੰ ਪ੍ਰਾਪਤ ਹੋਵੇਗਾ, ਬੜੀ ਭੈੜੀ ਮੋਤੇ ਮਰੇਗਾ।
ਸਮ ਚੰਦੂ ਕੇ ਨਰਕ ਸਿਧਾਵੇ,
ਜਿਵੇਂ ਚੰਦੂ ਇਹਦਾ ਯਾਰ ਨਰਕਾਂ ਨੂੰ ਗਿਆ, ਇਹ ਵੀ ਉਹਦੇ ਪਿੱਛੇ ਨਰਕਾਂ ਚ ਜਾਵੇਗਾ ਉਸੇ ਤਰੀਕੇ ਨਾਲ।
ਬਚਤ ਨਹੀਂ ਦੀਖਤ ਮਰ ਰਹੇ,
ਮਹਾਰਾਜ ਜੀ ਕਹਿੰਦੇ ਲੱਗਦਾ ਨਹੀਂ ਇਹ ਬਚੇ, ਨਜ਼ਰ ਆ ਰਿਹਾ ਵੀ ਇਹ ਕਾਲਾ ਪਿਆ ਹੋਇਆ ਚੰਦੂ ਕੋਲ ਜਾਣ ਲਈ।
ਅੱਜ ਕੱਲ ਮੈਂ ਮ੍ਰਿਤ ਕੋਲ ਹੈ,
ਤੇ ਬਾਬਾ ਬਿਧੀ ਚੰਦ ਸਾਹਿਬ ਅੱਜ ਕੱਲ ਹੋ ਜਾਣਾ ਕੰਮ ਇਹਦਾ, ਅੱਜ ਕੱਲ ਇਹਦੀ ਮੌਤ ਹੋ ਹੀ ਜਾਣੀ ਆ, ਚੰਦੂ ਇਹਨੂੰ ਵੇਖਦਾ ਉੱਥੇ ਉਹਦੇ ਕੋਲ ਇਹਨੇ ਪਹੁੰਚਣਾ ਹੈ।
ਇਮ ਕਹਿ ਮੋਨ ਕਰੀ ਜਗਨਾਥ,
ਇਹ ਕਹਿ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੁੱਪ ਕਰ ਗਏ।
ਬਨਹਿ ਕੋਟ ਬਡ ਤੂਰਨ ਸਾਥ,
ਹੁਕਮ ਕੀਤਾ ਵੀ ਛੇਤੀ ਨਾਲ ਕਿਲਾ ਰਚੋ, ਛੇਤੀ ਨਾਲ ਨਗਰ ਦੀ ਆਲੇ ਦੁਆਲੇ ਜਿਹੜੀ ਕੰਧ ਹੈ ਉਹਦੀ ਉਸਾਰੀ ਕਰੋ।
ਮਾਨਵ ਲਗੇ ਕਾਰ ਸਮੁਦਾਏ,
ਬਹੁਤ ਸਾਰੇ ਮਜ਼ਦੂਰ ਕਾਮੇ ਮਿਸਤਰੀ ਉਹ ਲੱਗੇ ਹੋਏ ਨੇ ਇਸ ਕੰਮ ਵਿੱਚ, ਇਸ ਸੇਵਾ ਦੇ ਵਿੱਚ।
ਖਰੇ ਸਿੱਖ ਕਹਿ ਕਹਿ ਬਨਵਾਏ,
ਮਹਾਰਾਜ ਜੀ ਦੇ ਜਿਹੜੇ ਜ਼ਿੰਮੇਵਾਰ ਸਿੱਖ ਨੇ ਉਹ ਕੋਲ ਖਲੋ ਕੇ, ਬਾਬਾ ਬਿਧੀ ਚੰਦ ਸਾਹਿਬ ਹੋਣੀ, ਹੋਰ ਜਿਹੜੇ ਜ਼ਿੰਮੇਵਾਰ ਸਿੱਖ ਨੇ ਉਹ ਕੋਲ ਖਲੋ ਕੇ ਸਾਰੀ ਸੇਵਾ ਕਰਾ ਰਹੇ ਨੇ, ਮਜ਼ਦੂਰਾਂ ਦੇ ਕੋਲ, ਮਿਸਤਰੀਆਂ ਨੂੰ ਕਹਿ ਕਹਿ ਕੇ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਉਦਾਂ ਉਸਾਰੀ ਕਰਵਾ ਰਹੇ ਨੇ।
ਸੁਣ ਮਿਹਨਤ ਨਰ ਆਵਤ ਧਾਈ,
ਜਿਹੜੇ ਮਿਹਨਤ ਕਰਨ ਵਾਲੇ ਮਜ਼ਦੂਰ ਲੋਕ ਨੇ ਉਹ ਜਦੋਂ ਸੁਣਦੇ ਆ ਵੀ ਗੁਰੂ ਘਰ ਦੇ ਵਿੱਚ ਏਦਾਂ ਕੰਮ ਚੱਲ ਰਿਹਾ ਵੀ ਇਹ ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਮਜ਼ਦੂਰੀ ਮਿਲੇਗੀ ਨਾਲੇ ਗੁਰੂ ਘਰ ਦੀ ਸੇਵਾ ਹੈ, ਇਹ ਦੋਵੇਂ ਲਾਭ ਪ੍ਰਾਪਤ ਹੋਣਗੇ, ਇਹ ਸੋਚ ਕੇ ਬਹੁਤ ਸਾਰੇ ਕਾਮੇ ਜਿਹੜੇ ਲੋਕ ਨੇ ਉਹ ਪਿੰਡਾਂ ਨਗਰਾਂ ਵਿੱਚੋਂ ਇਕੱਠੇ ਹੋ ਕੇ ਆ ਰਹੇ ਨੇ।
ਬਿਧੀ ਚੰਦ ਕਹਿ ਸਭਨ ਲਗਾਈ,
ਬਾਬਾ ਬਿਧੀ ਚੰਦ ਸਾਹਿਬ ਜੀ ਦੀ ਜ਼ਿੰਮੇਵਾਰੀ ਹੈ ਜਿੰਨੇ ਲੋਕ ਆਉਂਦੇ ਆ ਉਹਨਾਂ ਦੀ, ਉਹਨਾਂ ਦਾ ਨਾਂ ਲਿਖਣਾ ਵੀ ਇੰਨੇ ਦਿਹਾੜੀ ਦਾ ਰੱਜ ਲੱਗੇ ਹੈ, ਇੰਨੀਆਂ ਦਿਹਾੜੀਆਂ ਇਹਦੀਆਂ ਲੱਗ ਗਈਆਂ ਨੇ, ਇੰਨੇ ਦਿਨ ਆ ਮਜ਼ਦੂਰ ਦੇ ਲੱਗੇ ਆ, ਇਹਨਾਂ ਦਾ ਇੰਨੇ ਪੈਸੇ ਬਣਦੇ ਆ, ਉਹ ਪੂਰਾ ਹਿਸਾਬ ਕਿਤਾਬ ਬਾਬਾ ਬਿਧੀ ਚੰਦ ਸਾਹਿਬ ਜੀ ਰੱਖਦੇ ਨੇ।
ਤਿਸ ਦਿਨ ਕੇਤਕ ਹੋਏ ਅਸ ਤਿਆਰ,
ਕਹਿੰਦੇ ਦੂਜੇ ਦਿਨ ਵੀ ਵਾਹਵਾ ਕਿਲਾ ਉਸਰ ਗਿਆ, ਆਲੇ ਦੁਆਲੇ ਵਾਹਵਾ ਕੰਧ ਉਸਰ ਗਈ।
ਸੰਧਿਆ ਲੱਗ ਪਈ ਸ਼ੀਘਰ ਸੋਕਾਰ,
ਕਹਿੰਦੇ ਸ਼ਾਮ ਤਾਈ ਤਾਂ ਵਾਹਵਾ ਕੰਮ ਜਿਹੜਾ ਸੀ ਉਹ ਨਿਬੇੜ ਦਿੱਤਾ।
ਭਰੀ ਨਿਸ਼ਾ ਤੇ ਸਭ ਪਰ ਸੋਏ,
ਰਾਤ ਹੋਈ ਤੇ ਸਾਰੇ ਸੌ ਗਏ ਆਪੋ ਆਪਣੇ ਆਸਣਾਂ ਤੇ।
ਜਾਗੇ ਬਹਰ ਪ੍ਰਾਤ ਕੋ ਜੋਏ,
ਅਗਲੇ ਦਿਨ ਫਿਰ ਸਾਰੇ ਉੱਠੇ ਤਿਆਰ ਬਰ ਤਿਆਰ ਹੋਏ।
ਹੋਣ ਲੱਗਿਓ ਤੈਸੇ ਤਬ ਕਾਜ,
ਜਿਵੇਂ ਪਹਿਲੇ ਦਿਨ ਕੰਮ ਹੁੰਦਾ ਸੀ ਏਦਾਂ ਅਗਲੇ ਦਿਨ ਵੀ ਹੋਣ ਲੱਗ ਪਿਆ, ਉਸੇ ਤਰ੍ਹਾਂ ਉਸਾਰੀ ਹੋਣ ਲੱਗੀ।
ਹੇਰਿਓ ਫਿਰ ਕਰ ਗੁਰ ਮਹਾਰਾਜ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚਾਰੇ ਪਾਸੇ ਫਿਰ ਕੇ ਵੇਖਦੇ ਆ, ਕੰਮ ਦਾ ਮੁਆਇਨਾ ਕਰਦੇ ਆ ਵੀ ਕਿੰਨੀ ਕ ਕੰਧ ਦੀ ਉਸਾਰੀ ਹੋਈ ਹੈ।
ਸ੍ਰੀ ਮੁਖ ਤੇ ਸਭ ਕੋ ਫੁਰਮਾਇਓ,
ਮਹਾਰਾਜ ਜੀ ਨੇ ਹੁਕਮ ਕੀਤਾ ਸਾਰੇ ਜਿੰਨੇ ਮਜ਼ਦੂਰ ਕੰਮੇ ਲੱਗੇ ਸੀ ਕਹਿਣ ਲੱਗੇ,
ਕਰਿਓ ਤਿਆਰ ਜਨ ਬੰਨਿਓ ਬਣਾਇਓ।
ਮਹਾਰਾਜ ਜੀ ਕਹਿੰਦੇ ਸਬਾਸ਼ ਹੋ ਭਾਈ, ਸਬਾਸ਼ ਤੁਹਾਡੇ, ਤੁਸੀਂ ਬੜਾ ਸੋਹਣਾ ਕੰਮ ਖਿੱਚਿਆ, ਏਦਾਂ ਲੱਗਦਾ ਇਹਦਾ ਪਹਿਲਾਂ ਹੀ ਬਣਿਆ ਪਿਆ ਸੀ। ਕਹਿੰਦੇ ਬੜੀ ਛੇਤੀ ਨਾਲ ਉਸਾਰੀ ਕੀਤੀ ਹੈ, ਏਦਾਂ ਲੱਗਦਾ ਜਿਵੇਂ ਪਹਿਲਾਂ ਬਣਿਆ ਬਣਾਇਆ ਹੀ ਸੀ। ਹਾਂਜੀ,
ਦਿਓ ਦਰਬ ਦੁਗਣੀ ਸੋ ਮਜ਼ਦੂਰੀ,
ਮਹਾਰਾਜ ਜੀ ਕਹਿੰਦੇ ਬਿਧੀ ਚੰਦ ਸਾਹਿਬ ਇਹਨਾਂ ਸਾਰਿਆਂ ਨੂੰ ਦੁਗਣੀ ਮਜ਼ਦੂਰੀ ਦਿਓ, ਬੜਾ ਕੰਮ ਕੀਤਾ ਇਹਨਾਂ ਸਾਰਿਆਂ ਨੇ, ਜਿਹੜਾ ਕੰਮ ਕਈ ਦਿਨਾਂ ਚ ਹੋਣਾ ਸੀ ਇਹਨਾਂ ਨੇ ਦੋਹਾਂ ਦਿਨਾਂ ਚ ਨਿਬੇੜਿਆ, ਇਹਨਾਂ ਨੂੰ ਮਜ਼ਦੂਰੀ ਦੁਗਣੀ ਦਿਓ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹਾਂਜੀ,
ਲੈ ਸਭ ਕਰਤ ਪ੍ਰੇਮ ਤੇ ਰੂਰੀ,
ਸੁਣ ਕੇ ਸਾਰੇ ਮਜ਼ਦੂਰ ਸੇਵਾਦਾਰ ਜਿੰਨੇ ਸਨ ਬੜੇ ਖੁਸ਼ ਹੋਏ, ਉਹ ਅੱਗੇ ਨਾਲੋਂ ਵੀ ਪ੍ਰੀਤ ਨਾਲ ਚਾਅ ਨਾਲ ਸੇਵਾ ਕਰਨ ਲੱਗੇ।
ਸਤਿਗੁਰ ਬੈਠੇ ਲਾਏ ਦੀਵਾਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਵਾਰੀ ਨੇਤਰ ਝਾੜੂ ਕਰ ਆਏ, ਨੇਤਰ ਝਾੜੂ ਕਹਿੰਦੇ ਆ ਵੀ ਸਾਰੇ ਪਾਸੇ ਨਿਗਾਹ ਵੇਖ ਕੇ ਮਾਰ ਕੇ ਵੇਖ ਲੈਣਾ ਵੀ ਕਿੱਥੇ ਕੀ ਕੰਮ ਹੋ ਰਿਹਾ, ਇਹਨੂੰ ਨੇਤਰ ਝਾੜੂ ਕਹਿੰਦੇ ਖਾਲਸੇ ਦੇ ਬੋਲੇ ਚ। ਤੋ ਮਹਾਰਾਜ ਜੀ ਨੇਤਰ ਝਾੜੂ ਕਰ ਆਏ, ਵੇਖ ਆਏ ਤੇ ਫਿਰ ਆ ਕੇ ਸਤਿਗੁਰੂ ਜੀ ਦੀਵਾਨ ਸਜਾ ਕੇ ਬੈਠ ਗਏ।
ਨਿਕਟ ਸੁਭਟ ਗਨ ਜੇ ਸਵਧਾਨ,
ਮਹਾਰਾਜ ਜੀ ਦੇ ਜਿਹੜੇ ਸੂਰਮੇ ਸਨ ਤਿਆਰ ਬਰ ਤਿਆਰ ਸ਼ਸਤਰ ਧਾਰੀ ਯੋਧੇ ਸਭ ਸਾਵਧਾਨ ਹੋ ਕੇ ਮਹਾਰਾਜ ਜੀ ਕੋਲ ਖੜੇ ਹਨ।
ਜਾਮ ਦਿਵਸ ਜਬ ਚੜ ਕਰ ਆਇਓ,
ਜਦੋਂ ਇੱਕ ਪਹਿਰ ਦਿਨ ਚੜ ਗਿਆ, ਪਹਿਲਾਂ ਸਵੇਰੇ ਪਾਤਸ਼ਾਹ ਜੀ ਗਏ ਸਨ, ਇੱਕ ਪਹਿਰ ਦਿਨ ਜਦੋਂ ਚੜ ਗਿਆ,
ਘੇਰੜ ਦੇਖਿਓ ਲੀਨ ਬਣਾਇਓ,
ਉਧਰ ਘੇਰੜ ਨੇ ਵੇਖਿਆ ਵੀ ਉਹਨੇ ਨਿਗਾਹ ਮਾਰੀ ਵੀ ਇਹ ਤਾਂ ਕਿੱਡੀ ਕਿੱਡੀ ਕੰਧ ਹੋ ਗਈ ਇੱਕ ਦਿਨ ਚ, ਉਹ ਬੜਾ ਹੈਰਾਨ ਹੋਇਆ ਵੇਖ ਕੇ।
ਅਧਿਕ ਕ੍ਰੋਧ ਤੇ ਪੂਰਨ ਹੋਇਓ,
ਤੇ ਪਹਿਲੇ ਦਿਨ ਨਾਲੋਂ ਦੂਜੇ ਦਿਨ ਜ਼ਿਆਦਾ ਗੁੱਸੇ ਨਾਲ ਭਰ ਗਿਆ, ਉਹਦੀ ਛਾਤੀ ਸੜਨ ਲੱਗੀ ਗੁੱਸੇ ਨਾਲ।
ਗੁਰ ਈਰਖਾ ਦੁਖ ਹਿਰਦਾ ਪਰੋਇਓ,
ਮਹਾਰਾਜ ਜੀ ਦੇ ਨਾਲ ਈਰਖਾ ਕਰਕੇ ਇਹਦਾ ਹਿਰਦਾ ਬੜਾ ਦੁਖੀ ਹੋ ਰਿਹਾ, ਸਤਿਗੁਰੂ ਜੀ ਦੇ ਨਾਲ ਦਵੈਸ਼ ਕਰਕੇ ਇਹਦਾ ਹਿਰਦਾ ਸੜ ਰਿਹਾ।
ਮਹਾ ਪ੍ਰਤਾਪ ਦੀਪ ਸਮਝਾਨਾ,
ਸਤਿਗੁਰੂ ਜੀ ਦਾ ਪ੍ਰਤਾਪ ਦੀਵੇ ਦੇ ਤੋਲੇ ਨੇ ਜਾਣਿਆ, ਜਿਵੇਂ ਮਹਾਰਾਜ ਜੀ ਦਾ ਪ੍ਰਤਾਪ ਹੈ ਉਹਨੂੰ ਦੀਵੇ ਦੇ ਸਮਾਨ ਜਾਣਿਆ।
ਪਰਬੇ ਚਹਿ ਪਤੰਗ ਸਮਾਨਾ,
ਤੇ ਆਪ ਉਹਦੇ ਚ ਪਤੰਗਾ ਬਣ ਕੇ ਸੜ ਕੇ ਮਰਨਾ ਚਾਹੁੰਦਾ, ਜਿਵੇਂ ਦੀਵੇ ਦੀ ਲੋ ਵੇਖ ਕੇ ਪਤੰਗਾ ਜਾਂਦਾ ਨਾ ਕੋਲ ਤੇ ਸੜ ਜਾਂਦਾ, ਏਦਾਂ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਕੋਲ ਜਾਣਾ ਚਾਹੁੰਦਾ ਤੇ ਸੜ ਮਰਨਾ ਚਾਹੁੰਦਾ, ਮਹਾਰਾਜ ਜੀ ਦੇ ਪ੍ਰਤਾਪ ਤੋਂ ਲਾਭ ਨਹੀਂ ਲੈਣਾ ਚਾਹੁੰਦਾ, ਸਗੋਂ ਸਾਹਿਬ ਦੇ ਪ੍ਰਤਾਪ ਚ ਸੜ ਮਰਨਾ ਚਾਹੁੰਦਾ ਭਗਵਾਨ ਦਾਸ ਘੇਰੜ।
ਸ਼ਾਹੋ ਜਹਾਂ ਬਲ ਤੇ ਗਰਬੰਤਾ,
ਥੋੜੀ ਬਹੁਤੀ ਗੱਲਬਾਤ ਇਹਦੀ ਸੀਗੀ ਸਰਕਾਰੇ ਦਰਬਾਰੇ, ਸ਼ਾਹ ਜਹਾਨ ਬਾਦਸ਼ਾਹ ਦੇ ਬਲ ਕਰਕੇ ਇਹ ਬਹੁਤ ਜ਼ਿਆਦਾ ਹੰਕਾਰ ਵਿੱਚ ਸੀ।
ਕਾਲ ਨਿਕਟ ਪਾ ਨਹੀਂ ਲਖੰਤਾ,
ਇਹ ਨਹੀਂ ਜਾਣਦਾ ਵੀ ਮੌਤ ਮੇਰੇ ਨੇੜੇ ਆ ਗਈ ਹੈ, ਕਾਲ ਮੇਰੇ ਨੇੜੇ ਆ ਗਿਆ ਹੈ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਦੋਂ ਕਿਸੇ ਦਾ ਕਾਲ ਆਉਂਦਾ ਪਰਮੇਸ਼ਰ ਉਹਦੀ ਕਹਿੰਦੇ ਰੱਬ ਨਾ ਡਾਂਗੀ ਮਾਰਦਾ ਮਤ ਦੇ ਕੁਵੱਲੀ, ਰੱਬ ਡਾਂਗ ਨਾਲ ਥੋੜੀ ਮਾਰਦਾ, ਰੱਬ ਕੁਵੱਲੀ ਮਤ ਦੇ ਦਿੰਦਾ, ਡਾਂਗਾ ਆਪੇ ਚੁੱਕ ਲੈਂਦੇ ਆ ਲੋਕ। ਤੂੰ ਕਵੱਲੀ ਮੱਤ ਆ ਗਈ, ਭੈੜੀ ਖੋਟੀ ਮੱਤ ਆ ਗਈ ਘੇਰੜ ਦੇ ਅੰਦਰ,
ਆਇਓ ਚੱਲ ਕਰ ਸ੍ਰੀ ਗੁਰ ਓਰੀ,
ਬੜੀ ਅੱਗ ਦੇ ਵਿੱਚ ਸੜਿਆ, ਅੱਗ ਭੰਬੂੜਾ ਹੋਇਆ ਈਰਖਾ ਨਾਲ ਦਵੈਸ਼ ਨਾਲ, ਹਿਰਦਾ ਸੜੀ ਜਾਂਦਾ ਕ੍ਰਿਝੀ ਜਾਂਦਾ ਲਾਲ ਸੁਰਖ ਹੋਇਆ, ਭੋਹਾਂ ਚੜੀਆਂ ਹੋਈਆਂ ਕਚੀਚੀਆਂ ਵੱਟਦਾ ਹੋਇਆ ਇਹ ਘੇਰੜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਇਆ।
ਥੂਲ ਪਾਗ ਸਿਰ ਹੱਥ ਸਟੋਰੀ,
ਮੋਟੀ ਜੀ ਵੱਡੀ ਜੀ ਪੱਗ ਬੰਨੀ ਢਿੱਲੀ ਜੀ ਸਿਰ ਤੇ, ਹੱਥ ਵਿੱਚ ਸੋਟੀ ਫੜੀ ਹੋਈ ਢਿੱਲੀ ਜੀ ਧੋਤੀ ਬੱਧੀ ਹੋਈ ਹੈ।
ਮਹਾ ਮੂੜ ਕੁਟਿਆਰ ਕੁਪੱਤਾ,
ਮਹਾ ਕੂੜ ਕੁਟਿਆਰ, ਕੁਟਿਆਰ ਦਾ ਮਤਲਬ ਕੂੜ ਦਾ ਆਸਰਾ ਲੈਣ ਵਾਲਾ, ਕੁਪੱਤਾ ਹੈ ਬੜਾ ਟੇਢੀ ਪੱਤ ਵਾਲਾ ਹੈ।
ਚਾਹਤ ਨਿਕਟ ਜੈਬੇ ਚਵਗੱਤਾ,
ਔਰ ਚਾਹੁੰਦਾ ਚਵਗੱਤੇ ਦੇ ਨੇੜੇ ਜਾਣਾ, ਚਵਗੱਤਾ ਕਹਿੰਦੇ ਆ ਬਾਦਸ਼ਾਹ ਸ਼ਾਹਜਹਾਨ ਨੂੰ, ਜਿਹੜੀ ਬਾਬਰ ਦੀ ਮਾਂ ਸੀ ਨਾ ਉਹ ਚਗੱਤਿਆਂ ਦੀ ਲੜਕੀ ਸੀ, ਉਹਨਾਂ ਦਾ ਚਗੱਤਾ ਗੋਤ ਸੀ। ਤੋ ਉਸ ਚਬਗੱਤਿਆਂ ਦੀ ਗੋਤ ਚੋਂ ਆਉਣ ਕਰਕੇ ਇਹਨਾਂ ਨੂੰ ਚਬਗੱਤਾ ਕਿਹਾ ਜਾਂਦਾ ਸੀ। ਜਿਹੜੇ ਬਾਬਰ ਦੇ ਅੱਗੋਂ ਪੁੱਤ ਪੋਤਰੇ ਪੜਪੋਤਰੇ ਚਬਗੱਤੇ ਹੀ ਕਹਾਉਂਦੇ ਸੀ। ਇਹ ਚਬਗੱਤੇ ਕੋਲ ਜਾਣਾ ਚਾਹੁੰਦਾ ਸ਼ਾਹਜਹਾਨ ਕੋਲ,
ਇਸ ਕੋ ਅੱਜ ਡਰਾਓ ਬਿਸਾਲਾ,
ਕਹਿੰਦਾ ਅੱਜ ਡਰਾ ਕੇ ਆਵਾਂਗਾ ਪੂਰਾ ਗੁਰੂ ਹਰਗੋਬਿੰਦ ਸਾਹਿਬ ਨੂੰ, ਅੱਜ ਪੂਰਾ ਡਰਾ ਦਿਆਂਗਾ ਇਹਨਾਂ ਨੂੰ, ਏਦਾਂ ਦਾ ਵਰਤਾਰਾ ਕਰਾਂਗਾ।
ਜੇ ਸੁਣ ਕਰ ਜਾਵਹਿ ਕਰ ਟਾਲਾ,
ਜੇ ਸੁਣ ਕੇ ਟਾਲਾ ਕਰਕੇ ਟੁਰ ਜਾਣ ਇਥੋਂ, ਇਹ ਜਗ੍ਹਾ ਖਾਲੀ ਕਰ ਜਾਣ,
ਨਾਹੇ ਤਾਂ ਲਸ਼ਕਰ ਕੋ ਲੈ ਆਊ,
ਤੇ ਚੰਗਾ, ਤੇ ਜੇ ਨਾ ਗਏ ਤੇ ਫਿਰ ਮੈਂ ਬਾਦਸ਼ਾਹ ਕੋਲ ਜਾ ਕੇ ਉਹਦਾ ਲਸ਼ਕਰ ਚੜਾ ਕੇ ਲਿਆਵਾਂਗਾ, ਉਹਦੀਆਂ ਫੌਜਾਂ ਲੈ ਕੇ ਆਵਾਂਗਾ।
ਪਰ ਤਰ ਰੋਕਣ ਫਲ ਦਿਖਰਾਊ,
ਮੈਂ ਵਿਖਾਵਾਂਗਾ ਇਹਨਾਂ ਨੂੰ ਫਲ ਕਿ ਕਿਵੇਂ ਕਿਸੇ ਬਗਾਨੀ ਜਗ੍ਹਾ ਨੂੰ ਜਾ ਕੇ ਰੋਕੀਦਾ, ਕਿਵੇਂ ਕਿਸੇ ਬਗਾਨੀ ਥਾਂ ਤੇ ਕਬਜ਼ਾ ਕਰੀਦਾ।
ਗਹਿਓ ਜਾਏ ਕਾ ਮਾਰਿਓ ਜਾਈ,
ਕਹਿੰਦੇ ਜਾਂ ਤਾਂ ਫੜੇ ਜਾਣਗੇ ਜਾਂ ਫਿਰ ਮਾਰੇ ਜਾਣਗੇ।
ਆਗੇ ਰਹਿਓ ਸ਼ਾਹੋ ਰੇ ਸਿਪਾਹੀ,
ਬਾਦਸ਼ਾਹ ਪਹਿਲਾਂ ਹੀ ਬੜਾ ਗੁੱਸੇ ਆ ਇਹਨਾਂ ਤੋਂ, ਬਸ ਮੇਰੀ ਤਾਂ ਜਾਨ ਦੀ ਦੇਰੀ ਆ, ਬਾਦਸ਼ਾਹ ਨੇ ਅੱਗ ਭੰਬੂਲਾ ਹੋ ਜਾਣਾ, ਉਹਨੇ ਆਪਣੀਆਂ ਫੌਜਾਂ ਤੋਪਾਂ ਰਹਿਕ ਲੈ ਉਸੇ ਵੇਲੇ ਭੇਜ ਦੇਣੇ ਨੇ।
ਇਮ ਚਿਤ ਮਹਿ ਚਿਤ ਵਤ ਚਲ ਆਇਓ,
ਏਦਾਂ ਆਪਣੇ ਚਿਤ ਚ ਚਿਤ ਵਧਾ, ਬੜੇ ਹੰਕਾਰ ਵਿਚ ਹੈਂਕੜ ਵਿਚ ਕ੍ਰੋਧ ਵਿਚ ਚੱਲ ਕੇ ਘੇਰੜ ਆਇਆ।
ਜਹਾਂ ਬੈਠ ਗੁਰਦੇਵ ਸੁਹਾਇਓ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਚ ਬੈਠੇ ਸੀ, ਸੰਗਤ ਨੂੰ, ਯੋਧਿਆਂ ਨੂੰ, ਸੂਰਬੀਰਾਂ ਨੂੰ, ਬਹਾਦਰਾਂ ਨੂੰ, ਯੋਧਿਆਂ ਨੂੰ ਦਰਸ਼ਨ ਦੇ ਰਹੇ ਸੀ।
ਬੋਲਿਓ ਮੂਰਖ ਨਮੋ ਨਕੀਨੀ,
ਇਹ ਆਇਆ ਇਹਨੇ ਮੱਥਾ ਨਹੀਂ ਟੇਕਿਆ ਸਤਿਗੁਰਾਂ ਨੂੰ, ਆਉਂਦੇ ਹੀ ਬੋਲਣ ਲੱਗ ਪਿਆ, ਗੁੱਸੇ ਵਿੱਚ ਆਇਆ ਬੜੇ ਕ੍ਰੋਧ ਵਿੱਚ, ਤੇ ਬੋਲ ਕਬੋਲ ਬੋਲਣ ਲੱਗ ਪਿਆ।
ਜਾਤ ਮਾਨ ਰਿਸ ਮਹਿ ਮਤ ਭੀਨੀ,
ਆਪਣੀ ਜਾਤੀ ਦਾ ਵੀ ਮਾਣ ਸੀ ਇਹਨੂੰ ਕਿ ਮੈਂ ਵੀ ਖੱਤਰੀਆਂ ਦੇ ਟੱਬਰਾਂ ਚ ਜੰਮਿਆ, ਗੁਰੂ ਸਾਹਿਬ ਵੀ ਖੱਤਰੀ ਸੋਢੀ ਨੇ, ਤੇ ਇਹਨੂੰ ਆਪਣੀ ਜਾਤੀ ਦਾ ਵੀ ਬੜਾ ਅਭਿਮਾਨ ਹੈ, ਤੇ ਉਸ ਅਭਿਮਾਨ ਚ ਬੋਲਿਆ।
ਨਹੀਂ ਟਰਿਓ ਕਰਬੇ ਉਤਪਾਤ,
ਕਹਿਣ ਲੱਗਾ ਵੀ ਗੁਰੂ ਜੀ ਟਲੇ ਨੀ ਤੁਸੀਂ, ਇਹਨੇ ਟਲੇ ਸ਼ਬਦ ਨੀ ਵਰਤਿਆ, ਇਹਨੇ ਕਿਹਾ ਟਲਿਆ ਨੀ ਤੂੰ, ਇਹ ਬੋਲੀ ਬੋਲਿਆ, ਕਹਿਣ ਲੱਗਾ ਟਲਿਆ ਨੀ ਤੁਸੀਂ, ਟਲੇ ਨੀ ਤੁਸੀਂ, ਉਤਪਾਤ ਕਰਨ ਤੋਂ ਬਾਅਦ ਨੀ ਆਏ ਤੁਸੀਂ, ਤੁਹਾਨੂੰ ਮੈਂ ਕੱਲ ਵੀ ਕਹਿ ਕੇ ਗਿਆ, ਪਰਸੋਂ ਵੀ ਕਹਿ ਕੇ ਗਿਆ, ਹਾਲੇ ਵੀ ਤੁਸੀਂ ਬਾਦ ਨਹੀਂ ਆਉਂਦੇ।
ਸਮਝਿਓ ਭਲੀ ਨਾ ਆਪਣੀ ਬਾਤ,
ਤੁਸੀਂ ਆਪਣੇ ਭਲੇ ਦੀ ਗੱਲ ਸਮਝੀ ਨਹੀਂ, ਮੈਂ ਤੁਹਾਨੂੰ ਬਥੇਰਾ ਸਮਝਾਇਆ ਕਿ ਤੁਹਾਡੇ ਭਲੇ ਦੀ ਗੱਲ ਕਹੀ ਸੀ, ਪਰ ਤੁਹਾਨੂੰ ਆਪਣੇ ਭਲੇ ਦੀ ਗੱਲ ਚੰਗੀ ਨਹੀਂ ਲੱਗੀ।
ਕਰਨ ਬੁਰਾ ਨਿਜ ਕੋ ਕਿਮ ਚਾਹਤ,
ਤੁਸੀਂ ਆਪਣਾ ਬੁਰਾ ਕਿਉਂ ਕਰਨਾ ਚਾਹੁੰਦੇ ਹੋ, ਕਿਉਂ ਆਪਣੇ ਹੱਥੀ ਆਪਣਾ ਬੁਰਾ ਕਰਦੇ ਹੋ।
ਸਰਪ ਸ਼ੇਰ ਕੋ ਗਹਿਣ ਉਮਾਹਤ,
ਹਾਂਜੀ,
ਸਰਪ ਸ਼ੇਰ ਕੋ ਗਹਿਣ ਉਮਾਹਤ,
ਉਹ ਗੱਲ ਹੈ ਵੀ ਤੁਸੀਂ ਜਾਂ ਸੱਪ ਨੂੰ ਹੱਥ ਪਾਉਣਾ ਚਾਹੁੰਦੇ ਹੋ ਜਾਂ ਸ਼ੇਰ ਦੇ ਮੂੰਹ ਵਿੱਚ ਪੈਣਾ ਚਾਹੁੰਦੇ ਹੋ।
ਕਿਉਂ ਚਾਹਤ ਨਿਜ ਪ੍ਰਾਨ ਨਹਾਨਾ,
ਕਿਉਂ ਆਪਣੇ ਪ੍ਰਾਣ ਗਵਾਉਣਾ ਚਾਹੁੰਦੇ ਹੋ। ਗੁਰੂ ਜੀ ਏਦਾਂ ਕਰੋਗੇ ਤੇ ਤੁਹਾਡੇ ਪ੍ਰਾਣ ਨਹੀਂ ਰਹਿਣੇ ਤੁਹਾਡੇ ਤਨ ਵਿੱਚ, ਤੁਹਾਡੇ ਸਰੀਰ ਵਿੱਚ।
ਮਮ ਜੀਵਤ ਕਿਵੇਂ ਬਸ ਹੈ ਸਥਾਨਾ,
ਮੇਰੇ ਜਿਉਂਦਿਆਂ ਜੀ ਇੱਥੇ ਕਿਵੇਂ ਵੱਸ ਸਕਦਾ ਨਗਰ, ਮੇਰੇ ਜਿਉਂਦਿਆਂ ਜੀ ਨਹੀਂ ਵੱਸ ਸਕਦਾ ਇੱਥੇ ਤੁਹਾਡਾ ਨਗਰ ਜਿਹੜਾ ਤੁਸੀਂ ਵਸਾਉਣਾ ਹੈ।
ਸ਼ਾਹਜਹਾਂ ਕੋ ਸਮਝਤ ਨਾਹੀ,
ਤੁਸੀਂ ਬਾਦਸ਼ਾਹ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ, ਸ਼ਾਹਜਹਾਨ ਨੂੰ ਜਾਣਦੇ ਹੋ, ਸਮਝਦੇ ਹੋ ਕਿ ਨਹੀਂ ਸਮਝਦੇ।
ਨਾਹਕ ਮਰਹਿ ਕੈਦ ਕੇ ਮਾਹੀ,
ਮੈਨੂੰ ਲੱਗਦਾ ਵੀ ਤੁਸੀਂ ਨਾਹਕ ਬਿਨਾਂ ਕਾਰਨ ਤੋਂ ਹੀ ਕੈਦ ਚ ਮਰਨਾ ਚਾਹੁੰਦੇ ਹੋ, ਤੁਸੀਂ ਕੈਦ ਹੋ ਕੇ ਮਰਨਾ ਚਾਹੁੰਦੇ। ਅੱਗੇ ਤਾਂ ਆ ਗਏ ਸੀ ਜਹਾਂਗੀਰ ਵੇਲੇ ਛੁੱਟ ਕੇ, ਪਰ ਜਿਹੜੀਆਂ ਆਦਤਾਂ ਹੁਣ ਨੇ ਤੁਹਾਡੀਆਂ, ਹੁਣ ਇਹੋ ਜਿਹੇ ਕੈਦ ਚ ਪਾਓਗੇ ਛੁੱਟੋਗੇ ਨਹੀਂ ਸਾਰੀ ਜ਼ਿੰਦਗੀ, ਤੇ ਕੈਦ ਵਿੱਚ ਪੈ ਕੇ ਮਰਨਾ ਚਾਹੁੰਦੇ ਹੋ।
ਸ੍ਰੀ ਹਰਗੋਬਿੰਦ ਸੁਨਤ ਬਖਾਨਾ,
ਜਦੋਂ ਘੇਰੜ ਬੋਲਿਆ ਨਾ ਏਦਾਂ ਸੁਣ ਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਬੋਲੇ,
ਮਰਿਓ ਚਹਿਤ ਕਿਉਂ ਮੂੜ ਮਹਾਨਾ,
ਮਹਾਰਾਜ ਜੀ ਕਹਿੰਦੇ ਹੋ ਮੂਰਖਾ ਕਿਉਂ ਮਰਨਾ ਚਾਹੁੰਦਾ, ਕਿਉਂ ਮੌਤ ਨੂੰ ਆਵਾਜ਼ਾਂ ਮਾਰਨਾ, ਆਪ ਆਪਣੇ ਹੱਥੀ ਵੀ ਆ ਮੌਤੇ ਮੈਨੂੰ ਮਾਰ, ਏਦਾਂ ਦੀਆਂ ਗੱਲਾਂ ਨਹੀਂ ਕਰੀ ਦੀਆਂ। ਘੇਰੜ ਕੱਲ ਵੀ ਤੈਨੂੰ ਪ੍ਰੇਮ ਨਾਲ ਸਮਝਾਇਆ, ਅੱਜ ਵੀ ਕਹਿੰਦੇ ਆ ਕਿਉਂ ਆਪਣੀ ਮੌਤ ਨੂੰ ਸੇੜਦਾ, ਕਿਉਂ ਆਪ ਆਪਣੀ ਮੌਤ ਨੂੰ ਆਵਾਜ਼ਾਂ ਮਾਰਦਾ।
ਸ਼ਾਹਜਹਾਂ ਰਹਿ ਹੈ ਕਿਸ ਥਾਈ,
ਸ਼ਾਹਜਹਾਂ ਤਾਂ ਪਤਾ ਨੀ ਕਿਹੜੀ ਜਗ੍ਹਾ ਤੇ ਹੋਵੇਗਾ ਇਸ ਵੇਲੇ, ਉਹ ਕਿੱਥੇ ਰਹੇਗਾ।
ਮਾਰਿਓ ਮਰਹਿ ਕੂਰ ਬਿਨ ਆਈ,
ਤੇ ਤੂੰ ਬਿਨ ਆਈ ਇੱਥੇ ਮਰ ਜਾਣਾ ਉਹਦੇ ਭਰੋਸੇ, ਉਹਨੂੰ ਪਤਾ ਵੀ ਨੀ ਹੋਣਾ ਵੀ ਘੇਰੜ ਮਾਰਿਆ ਗਿਆ। ਉਹਨੂੰ ਸ਼ਾਇਦ ਤੇਰਾ ਇਹ ਵੀ ਨਾ ਪਤਾ ਹੋਵੇ ਵੀ ਤੇਰੇ ਨਾਂ ਦਾ ਕੋਈ ਬੰਦਾ ਹੈ ਵੀ ਇਹ ਧਰਤੀ 'ਤੇ ਜਿਹਦੇ ਭਰੋਸੇ 'ਤੇ ਤੂੰ ਇੰਨਾ ਜ਼ਿਆਦਾ ਡਾਵਾਂ ਹੰਕਾਰ ਦੇ ਵਿੱਚ ਆਫਰਿਆ ਫਿਰਦਾ ਉਹ ਬਾਦਸ਼ਾਹ ਤਾਂ ਕਿਤੇ ਰਿਹਾ ਤੂੰ ਇੱਥੇ ਨਾ ਮਾਰਿਆ ਜਾਈ ਸਾਡੇ ਕੋਲੋਂ
ਪ੍ਰਾਣ ਉਬਾਰ ਦ੍ਰਿਸ਼ਟ ਤੇ ਟਰੋ
ਤੇ ਜਾ ਜੇ ਆਪਣੇ ਪ੍ਰਾਣ ਭਲੇ ਚਾਹੁੰਦਾ ਤੇ ਸਾਡੀਆਂ ਅੱਖਾਂ ਤੋਂ ਓਹਲੇ ਹੋ ਜਾ ਘੇਰੜ ਜੇ ਤੂੰ ਚਾਹੁੰਦਾ ਤੇਰੀ ਜ਼ਿੰਦਗੀ ਤੇਰੇ ਸਰੀਰ ਵਿੱਚ ਰਹੇ ਤੇਰੇ ਸਰੀਰ ਦਾ ਜਿਹੜੀ ਜੀਵ ਆਤਮਾ ਇਹ ਪੰਛੀ ਤੇਰੇ ਸਰੀਰ 'ਚ ਵਸਦਾ ਰਹੇ ਨਾ ਛੱਡ ਕੇ ਜਾਵੇ ਤੇਰੇ ਸਰੀਰ ਨੂੰ ਤੇ ਜਾ ਸਾਡੀਆਂ ਅੱਖਾਂ ਤੋਂ ਓਹਲੇ ਹੋ ਜਾ ਪਾਸੇ ਹੋ ਜਾ
ਨਹਿ ਆਵਨ ਇਤ ਕੋ ਕਬ ਕਰੋ
ਤੇ ਹੁਣ ਦੁਬਾਰਾ ਨਾ ਆਈ ਇੱਧਰ ਸਾਡੇ ਵੱਲੇ ਅੱਜ ਆ ਗਿਆ ਤੈਨੂੰ ਤੋੜ ਦਿੰਦੇ ਆ ਚਲਾ ਜਾ ਤੇ ਮੁੜ ਕੇ ਨਾ ਆਈ ਸਾਡੇ ਵੱਲੇ ਜੇ ਤੂੰ ਆਪਣੀ ਜ਼ਿੰਦਗੀ ਚਾਹੁੰਦਾ
ਸ਼ਾਹੋ ਭਰੋਸੇ ਮਹਿ ਮਰ ਜੈ ਹੈ
ਕਿਤੇ ਬਾਦਸ਼ਾਹ ਦੇ ਭਰੋਸੇ ਨਾ ਮਾਰਿਆ ਜਾਈ ਇੱਥੇ ਬਾਦਸ਼ਾਹ ਤੇ ਭਰੋਸਾ ਕਰਕੇ ਨਾ ਇੱਥੇ ਆਪਣੀ ਮੌਤ ਨੂੰ ਸੇੜ ਲਵੀ
ਹਮ ਨਹਿ ਡਰ ਹੈ ਤੁਰਕ ਬਦ ਕਹਿ ਹੈ
ਤੇ ਰਹੀ ਗੱਲ ਬਾਦਸ਼ਾਹ ਦਾ ਭੈ ਦੇਣ ਦੀ ਸਾਨੂੰ ਅਸੀਂ ਨੀ ਡਰਦੇ ਉਹਦੇ ਤੋਂ ਉਹ ਜਿੰਨੀ ਮਰਜ਼ੀ ਫੌਜ ਲੈ ਵੇ ਆਪ ਆ ਜੇ ਸਭ ਨੂੰ ਮਾਰ ਕੇ ਮਿੱਟੀ ਚ ਗਰਕ ਕਰਨ ਦੀ ਅਸੀਂ ਸਮਰੱਥਾ ਰੱਖਦੇ ਹਾਂ ਹਾਂਜੀ
ਸੁਣ ਘੇਰੜ ਕਰ ਕ੍ਰੋਧ ਬਖਾਨਤ
ਸੁਣ ਕੇ ਅੱਗੋਂ ਘੇਰੜ ਬੜਾ ਗੁੱਸੇ ਵਿੱਚ ਕ੍ਰੋਧ ਚ ਬੋਲਿਆ
ਅਜਹੋ ਨਾ ਸ਼ਾਹੋ ਜਹਾਂ ਕੋ ਜਾਨਤ
ਕਹਿਣ ਲੱਗਾ ਹਾਲੇ ਵੀ ਤੁਸੀਂ ਸ਼ਾਹਜਹਾਨ ਨੂੰ ਜਾਣਦੇ ਨੀ ਤੁਹਾਨੂੰ ਪਤਾ ਨੀ ਸ਼ਾਹਜਹਾਨ ਕੌਣ ਹੈ
ਜਿਸ ਤੇ ਆਧੀ ਰਾਤ ਪਲਾਇਓ
ਜਿਹਦੇ ਕੋਲੋਂ ਡਰ ਕੇ ਅੱਧੀ ਰਾਤ ਤੁਸੀਂ ਨਗਰ ਛੱਡ ਕੇ ਦੌੜੇ ਹੋ ਭੱਜ ਕੇ ਆਏ ਹੋ
ਸਗਰੋ ਵਿਆਹ ਸਮਾਜ ਲੁਟਾਇਓ
ਧੀ ਦੇ ਵਿਆਹ ਦਾ ਸਾਰਾ ਸਮਾਨ ਲੁਟਾ ਲਿਆ ਆਪਣਾ ਧੀ ਦੇ ਵਿਆਹ ਦੇ ਵਿੱਚ ਕਿੱਡਾ ਵੱਡਾ ਫਤੂਰ ਪਵਾਇਆ
ਨੀਠ ਨੀਠ ਕਿਉਂ ਹੂੰ ਬਚ ਰਹੇ ਹੋ
ਤੇ ਪਤਾ ਨੀ ਆਪ ਕਿਵੇਂ ਸਹਿਜੇ ਸਹਿਜੇ ਉੱਥੋਂ ਬਚ ਕੇ ਆ ਗਏ ਇੱਥੇ ਕਿਵੇਂ ਇੱਥੇ ਬਚ ਕੇ ਮੇਰੇ ਕੋਲ ਪਹੁੰਚ ਗਏ
ਅੰਧਕਾਰੀ ਮਹਿ ਕਿਨਹੋ ਨਾ ਲਹਿਓ
ਹਨੇਰੇ 'ਚ ਪਤਾ ਨੀ ਲੱਗਾ ਹੋਣਾ ਨਾ ਉੱਥੋਂ ਨਿਕਲ ਆਇਓ ਜੇ ਹਨੇਰਾ ਨਾ ਹੁੰਦਾ ਤੇ ਤੁਸੀਂ ਕਾਬੂ ਆ ਜਾਣਾ ਸੀ ਉੱਥੇ ਹਨੇਰੇ ਚ ਉੱਥੋਂ ਨਿਕਲ ਆਇਓ ਤਾਂ ਬਚ ਗਏ ਕਿਸੇ ਤਰੀਕੇ
ਸੁਧਾ ਸਰੋਵਰ ਸਦਨ ਛਿਨਾਏ
ਅੰਮ੍ਰਿਤਸਰ ਸ਼ਹਿਰ ਛੁਡਾ ਲਿਆ ਆਪਣਾ ਘਰ ਆਪਣਾ ਛੁਡਾ ਲਿਆ ਉਹ ਵੀ ਛੱਡ ਕੇ ਆਉਣਾ ਪਿਆ ਤੁਹਾਨੂੰ
ਕਿਤਕ ਸਿੱਖ ਬਪੁਰੇ ਮਰਵਾਏ
ਪਤਾ ਨੀ ਆਪਣੇ ਵਿਚਾਰੇ ਕਿੰਨੇ ਕ ਸਿੱਖ ਵੀ ਉੱਥੇ ਮਰਵਾ ਦਿੱਤੇ
ਅਜਿਹੋ ਨਾ ਸਮਝਤ ਪਾ ਅਸ ਹਾਲ
ਇਹੋ ਜਿਹਾ ਹਾਲ ਹੋ ਗਿਆ ਰੜੇ ਤੇ ਆ ਕੇ ਬਹਿ ਗਏ ਹਾਲੇ ਨੀ ਸਮਝਦੇ ਤੁਸੀਂ ਇਸ ਗੱਲ ਨੂੰ ਹਾਲੇ ਵੀ ਤੁਹਾਨੂੰ ਨੀ ਪਤਾ ਵੀ ਬਾਦਸ਼ਾਹ ਕੌਣ ਹੈ
ਕਰਤ ਫਿਰਤ ਉਤਪਾਤ ਵਿਸਾਲ
ਤੇ ਹਾਲੇ ਵੀ ਆ ਕੇ ਉਤਪਾਤ ਕਰਦੇ ਫਿਰਦੇ ਹੋ ਉਪਦਰਵ ਕਰਦੇ ਫਿਰਦੇ ਹੋ ਆਪਣੀਆਂ ਆਦਤਾਂ ਤੋਂ ਬਾਅਦ ਨਹੀਂ ਆਉਂਦੇ
ਅਬ ਕਹਿ ਸ਼ਾਹੋ ਨਾ ਛੋੜੈ ਤੋਹੀ
ਹਾਂ ਇਸ ਵਾਰੀ ਜੇ ਬਾਦਸ਼ਾਹ ਆ ਗਿਆ ਉਹਨੇ ਛੱਡਣਾ ਨੀ ਗਾ ਪਹਿਲਾਂ ਜਿਵੇਂ ਕਿਵੇਂ ਤੁਸੀਂ ਨਿਕਲ ਆਏ ਉੱਥੋਂ ਆ ਗਏ ਪਤਾ ਨੀ ਕਿਹੜੇ ਤਰੀਕੇ ਬਚ ਗਏ ਮੈਨੂੰ ਤਾਂ ਪਤਾ ਨੀ ਇਸ ਗੱਲ ਦਾ ਹਨੇਰੇ 'ਚ ਆ ਗਏ ਹੋਵੋਗੇ ਪਰ ਹੁਣ ਜੇ ਬਾਦਸ਼ਾਹ ਨੇ ਪਕੜ ਲਿਆ ਤੇ ਹੁਣ ਨੀ ਉਹਨੇ ਛੱਡਣਾ
ਪਹੁੰਚਣ ਦੇਹੋ ਨਿਕਟ ਅਬ ਮੋਹੀ
ਬਸ ਮੈਨੂੰ ਹੁਣ ਜਾਣ ਦਿਓ ਬਾਦਸ਼ਾਹ ਕੋਲ ਜਿਵੇਂ ਗੋਲੀ ਜਾਂਦੀ ਆ ਨਾ ਬੰਦੂਕ ਚੋਂ ਏਦਾਂ ਜਾਵਾਂਗਾ ਬਾਦਸ਼ਾਹ ਦੇ ਕੋਲ
ਸੁਣ ਸਤਿਗੁਰ ਬੋਹਰੋ ਸਮਝਾਵੇ
ਬਸ ਮੇਰੇ ਜਾਣ ਦੀ ਦੇਰੀ ਆ ਤੇ ਉਹਨੇ ਤੁਹਾਨੂੰ ਫੜ ਲੈਣਾ ਆ ਕੇ ਸੁਣ ਕੇ ਫਿਰ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਇਹਨੂੰ ਸਮਝਾਉਂਦੇ
ਹਮ ਤੋ ਸਮਝ ਰਹੇ ਜਿਮ ਭਾਵੈ
ਮਹਾਰਾਜ ਜੀ ਕਹਿੰਦੇ ਘੇਰੜ ਅਸੀਂ ਤਾਂ ਜਿਵੇਂ ਪਰਮੇਸ਼ਰ ਨੂੰ ਪਾਉਂਦਾ ਉਦਾਂ ਸਮਝੇ ਹੋਏ ਆ ਸਾਨੂੰ ਹੋਰ ਸਮਝਣ ਦੀ ਲੋੜ ਨਹੀਂ ਕਹਿੰਦੇ ਸਾਨੂੰ ਤਾਂ ਅਕਾਲ ਪੁਰਖ ਦੇ ਹੁਕਮ ਦੀ ਸਮਝ ਆ ਗਈ ਹੈ
ਸ਼ਾਹ ਜਹਾਂ ਸੰਗ ਮੇਰੋ ਝਗੜਾ
ਸ਼ਾਹ ਜਹਾਨ ਬਾਦਸ਼ਾਹ ਦੇ ਨਾਲ ਸਾਡਾ ਝਗੜਾ ਹੈ ਇਹ ਤੈਨੂੰ ਪਤਾ ਹੈ
ਸ਼ਾਹੋ ਲਖ ਹੈ ਕਹਿ ਸੋ ਹਮ ਸਗਰਾ
ਉਹ ਬਾਦਸ਼ਾਹ ਜਾਣੇ ਤੇ ਅਸੀਂ ਜਾਣੀਏ ਜੇ ਬਾਦਸ਼ਾਹ ਨਾਲ ਸਾਡਾ ਝਗੜਾ ਸ਼ਾਹਜਹਾਨ ਨਾਲ ਉਹ ਸ਼ਾਹਜਹਾਨ ਜਾਣੇ ਜਾਂ ਅਸੀਂ ਜਾਣੀਏ
ਤੂੰ ਕਿਮ ਕਲਪਤ ਮੂੜ ਗਵਾਰ
ਮੂਰਖਾ ਗਵਾਰਾ ਤੂੰ ਕਿਹੜੀ ਗੱਲੇ ਕਲਪਦਾ ਨਗਰ ਛੱਡਿਆ ਅਸੀਂ ਆਪਣਾ ਛੱਡਿਆ ਘਰ ਛੱਡਿਆ ਅਸੀਂ ਆਪਣਾ ਛੱਡਿਆ ਜੰਗ ਲੜਿਆ ਅਸੀਂ ਲੜਿਆ ਇਹ ਕੰਮ ਬਾਦਸ਼ਾਹ ਜਾਣੇ ਜਾਂ ਅਸੀਂ ਜਾਣੀਏ ਤੂੰ ਕਿਹੜੀ ਗੱਲੇ ਕਲਪਦਾ ਫਿਰਦਾ ਤੇਰਾ ਕੀ ਗਿਆ ਵਿੱਚ ਤੂੰ ਕਿਹੜੀ ਗੱਲ ਕਰਕੇ ਏਦਾਂ ਕਿਰਜਦਾ ਫਿਰਦਾ
ਇਨ ਬਾਤਿਨ ਕੀ ਕਿਆ ਤੁਝ ਸਾਰ
ਤੈਨੂੰ ਇਹਨਾਂ ਗੱਲਾਂ ਦੀ ਕੀ ਸਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੂੰ ਕੀ ਜਾਣੇ ਇਹ ਜਿਹੜੀਆਂ ਗੱਲਾਂ ਅਸੀਂ ਪੇ ਵਰਤਾ ਰਹੇ ਹਾਂ ਇਹਨਾਂ ਦੀ ਸਾਰ ਦਾ ਤੈਨੂੰ ਕੀ ਪਤਾ ਛੇਵੇਂ ਪਾਤਸ਼ਾਹ ਰਮਜ ਦੀ ਗੱਲ ਕਰ ਰਹੇ ਹੈ ਵੀ ਇਹ ਜੰਗ ਲੜ ਰਹੇ ਹਾਂ ਇਹਦੇ ਪਿੱਛੇ ਰਮਜ ਹੈ ਕਾਰਨ ਹੈ ਯੁੱਧ ਲੜ ਰਹੇ ਹਾਂ ਇਹਦੀ ਤੈਨੂੰ ਕੀ ਸਾਰ ਤੂੰ ਕੀ ਜਾਣੇ ਕਾਇਰਾ ਗੀਦੀਆ ਜੰਗ ਯੁੱਧ ਵਿੱਚ ਲੜਨ ਦੀ ਸਾਰ ਕੀ ਹੁੰਦੀ ਹੈ।
ਛਿਮਾ ਧਰੀ ਅਬ ਲੋ ਤਵ ਉਪਰ,
ਹਾਲੇ ਤੱਕ ਅਸੀਂ ਤੇਰੇ ਤੇ ਛਿਮਾ ਕੀਤੀ ਹੋਈ ਹੈ, ਹਾਲੇ ਤੱਕ ਅਸੀਂ ਤੈਨੂੰ ਮਾਫ ਕਰ ਰਹੇ ਹਾਂ, ਤੇਰੀਆਂ ਸਾਰੀਆਂ ਗੱਲਾਂ ਤੇਰੇ ਸਾਰੇ ਬੋਲ ਕਬੂਲ ਸੁਣ ਕੇ ਬਰਦਾਸ਼ਤ ਕਰ ਰਹੇ ਹਾਂ।
ਨਾਹੇ ਤਾਂ ਮਰਹਿ ਪਰ ਹੈ ਖਲ ਭੂ ਪਰ,
ਨਹੀਂ ਤਾਂ ਮੂਰਖਾ ਇੰਨੀ ਦੇਰ ਤਾਈ ਤਾਂ ਹੁਣ ਤੱਕ ਤਾਂ ਤੂੰ ਧਰਤੀ ਤੇ ਮਿੱਟੀ ਚ ਗਰਕ ਹੋ ਕੇ ਪਿਆ ਹੋਣਾ ਸੀ, ਹੁਣ ਤੱਕ ਤਾਂ ਤੇਰੀ ਇਹ ਮੋਟੀ ਜੀ ਦੇਹ ਜ਼ਮੀਨ ਤੇ ਪਈ ਹੋਣੀ ਸੀ ਡਿੱਗ ਕੇ।
ਮੁਖ ਕੋ ਰੋਕ ਨਾ ਬੋਲ ਕਠੋਰਾ,
ਆਪਣੇ ਮੂੰਹ ਨੂੰ ਰੋਕ ਲੈ, ਜ਼ੁਬਾਨ ਨੂੰ ਰੋਕ ਲੈ, ਹੁਣ ਨਾ ਬੋਲੀ ਕਠੋਰ, ਹੁਣ ਨਾ ਕੋਈ ਕਬੋਲ ਕਹੀ।
ਅਤ ਆਈ ਅਪਦਾ ਅਬ ਘੋਰਾ,
ਜੇ ਹੁਣ ਬੋਲਿਆ ਨਾ ਪਾਤਸ਼ਾਹ ਕਹਿੰਦੇ ਸਮਝ ਲੈ ਤੇਰੇ ਤੇ ਅਪਦਾ ਆ ਗਈ, ਫਿਰ ਉਹ ਅਪਦਾ ਰੋਕੜੀ ਨੀ ਜਾਣੀ ਤੇਰੇ ਕੋਲੋਂ, ਜੇ ਹੁਣ ਤੂੰ ਬੋਲਿਆ ਕੋਈ ਕਬੋਲ ਤੇ ਤੇਰੀ ਅਪਦਾ ਤੇਰੇ ਤੇ ਆ ਗਈ।
ਕੋਈ ਨਾ ਹੋਏ ਹਿਮਾਇਤ ਤੇਰੀ,
ਕਿਸੇ ਨੇ ਤੇਰੀ ਹਿਮਾਇਤ ਨੀ ਕਰਨੀ, ਨਾ ਨੇੜੇ ਤੇੜੇ ਦੇ ਕਿਸੇ ਪਿੰਡ ਵਾਲੇ ਨੇ, ਨਾ ਬਾਦਸ਼ਾਹ ਨੇ, ਨਾ ਬਾਦਸ਼ਾਹ ਦੇ ਕਿਸੇ ਅਹਿਲਕਾਰ ਨੇ, ਕਿਸੇ ਨੇ ਤੇਰੀ ਹਮਾਇਤ ਨੀ ਕਰਨ ਆਉਣਾ।
ਮਰ ਜੈ ਹੈ ਮੂਰਖ ਬਿਨ ਡੇਰੀ,
ਤੇ ਬਿਨਾ ਦੇਰੀ ਤੋਂ ਮੂਰਖਾ ਮਾਰਿਆ ਜਾਏਗਾ, ਪ੍ਰਾਣ ਆਪਣੇ ਗਵਾ ਲਵੇਗਾ।
ਜੇ ਪਿੱਛੇ ਬੜ ਹੋਏ ਲੜਾਈ,
ਤੇ ਜੇ ਤੇਰੇ ਮਰਨ ਤੋਂ ਬਾਅਦ ਲੜਾਈ ਹੋਈ ਵੀ ਪਿੱਛੋਂ, ਮਹਾਰਾਜ ਜੀ ਕਹਿੰਦੇ ਜੇ ਤੂੰ ਮਰ ਗਿਆ, ਤੇਰੇ ਮਰਨ ਤੋਂ ਬਾਅਦ ਜੇ ਜੰਗ ਵੀ ਹੋਇਆ, ਬਾਦਸ਼ਾਹ ਦੀਆਂ ਫੌਜਾਂ ਵੀ ਆ ਗਈਆਂ, ਜੇ ਲੜਾਈ ਹੋ ਵੀ ਗਈ,
ਤੋਹੇ ਕਹਾਂ ਨਹਿ ਪ੍ਰਾਣਨ ਪਾਈ,
ਪਰ ਤੈਨੂੰ ਉਹਦਾ ਫਿਰ ਕੀ ਲਾਭ ਹੋਵੇਗਾ, ਕਿਉਂਕਿ ਤੇਰੇ ਦਾ ਪ੍ਰਾਣ ਥੋੜੀ ਪੈ ਜਾਣਗੇ ਤੇਰੇ ਸਰੀਰ ਚ ਮੁੜ ਕੇ, ਤੂੰ ਜਿਉਂਦਾ ਥੋੜੀ ਹੋ ਜਾਏਗਾ, ਤੂੰ ਤਾਂ ਮਰ ਮੁੱਕ ਜਾਣਾ ਉਹਨੇ ਨੂੰ। ਜੇ ਤੇਰੇ ਪਿੱਛੋਂ ਲੜਾਈ ਹੋ ਵੀ ਗਈ, ਜੰਗ ਹੋ ਵੀ ਗਿਆ, ਉਹਦਾ ਤੈਨੂੰ ਕੀ ਲਾਭ, ਤੂੰ ਤਾਂ ਪਹਿਲਾਂ ਹੀ ਮਾਰਿਆ ਜਾਣਾ।
ਪਰੀ ਰਹਿ ਭੂਮੀ ਸਭ ਇਹਾ,
ਤੇ ਆਹ ਜਿਹੜੀ ਜ਼ਮੀਨ ਹੈ ਜਿਹਦੀ ਤੂੰ ਕਹਿਣਾ ਮੇਰੀ ਮੇਰੀ, ਹਾਲਾਂਕਿ ਤੇਰੀ ਹੈ ਨਹੀਂ, ਤੇ ਇਹ ਧਰਤੀ ਇੱਥੇ ਪਈ ਰਹਿ ਜਾਣੀ ਹੈ।
ਗਏ ਤਿਆਗ ਸੇ ਗਿਨੀ ਹੈ ਕਹਾ,
ਦੱਸ ਤੇਰੇ ਤੋਂ ਪਹਿਲਾਂ ਕਿੰਨੇ ਕੁ ਹੋਏ ਹੋਣਗੇ ਧਰਤੀ ਦੇ ਮਾਲਕ, ਕਿੰਨੇ ਕੁ ਹੋਣਗੇ ਜਿਹੜੇ ਸਾਰਾ ਕੁਝ ਛੱਡ ਕੇ ਤਿਆਗ ਕੇ ਚਲੇ ਗਏ। ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲੇ ਹੈ, ਕਿੱਡੇ ਕਿੱਡੇ ਰਾਜੇ ਰਾਣੇ ਜਿਹੜੇ ਕਹਿੰਦੇ ਅਸੀਂ ਇਹ ਧਰਤੀ ਦੇ ਮਾਲਕ ਆ, ਕਿੰਨੇ ਕੁ ਹੋ ਕੇ ਚਲੇ ਗਏ।
ਤੋਵ ਛੇਤ ਤੋਵ ਟਿਕ ਰਹਿ ਸੁਦਾਮੂ,
ਨਾਲੇ ਕੇਰੜ ਇਹ ਜਗ੍ਹਾ ਤੇਰੇ ਕੋਲ ਹੀ ਰਹਿਣੀ ਹੈ। ਪਾਤਸ਼ਾਹ ਇੱਥੇ ਪੱਕੀ ਮਲਕੀਅਤ ਨਹੀਂ ਸੀ, ਉਹ ਤਾਂ ਨਗਰ ਵਸਾ ਰਹੇ ਸੀ, ਵਸਾ ਕੇ ਕੇਰੜ ਨੂੰ ਹੀ ਦੇ ਦੇਣਾ ਸੀ ਵੀ ਲੈ ਸਾਂਭ ਲੈ। ਤਿਆਗੀ ਸਤਿਗੁਰੂ ਪਰਉਪਕਾਰੀ ਉਹਦਾ ਜੀਵਾਂ ਦੇ ਭਲੇ ਲਈ ਕਰ ਰਹੇ ਸੀ, ਉੱਥੇ ਵੀ ਕਿਲਾ ਉਸਰ ਜਾਏਗਾ, ਸੋਹਣਾ ਨਗਰ ਵਸ ਜਾਏਗਾ, ਖਾਲੀ ਉਜਾੜ ਜਗ੍ਹਾ ਪਈ ਹੈ, ਬੀਆਬਾਨ ਹੈ, ਪਾਤਸ਼ਾਹ ਦਾ ਪਰਉਪਕਾਰ ਕਰ ਰਹੇ ਸੀ। ਇਹ ਮਹਾਰਾਜ ਜੀ ਕਹਿੰਦੇ ਤੇਰੀ ਜਗ੍ਹਾ ਤੇਰੇ ਕੋਲ ਹੀ ਰਹਿਣੀ ਹੈ, ਅਸੀਂ ਤਾਂ ਚਲੇ ਜਾਣਾ।
ਕਰਹਿ ਕਿਤਕ ਦਿਨ ਹਮ ਬਿਸਰਾਮੂ,
ਅਸੀਂ ਜੇ ਰਹਿਣਾ ਵੀ ਇੱਥੇ ਕੁਝ ਕੁ ਦਿਨ, ਆ ਬਰਸਾਤਾਂ ਦੇ ਦਿਨ ਕੱਟਣੇ ਨੇ ਤੇ ਚਲੇ ਜਾਣਾ।
ਰਾਖ ਮਾਲਕੀ ਆਪਣ ਸਦਾ,
ਤੂੰ ਆਪਣੀ ਮਲਕੀਅਤ ਰੱਖਣੀ ਆ, ਰੱਖ ਸਦਾ, ਜਿੰਨਾ ਚਿਰ ਹੈਗਾ ਸਰੀਰ ਵਿੱਚ ਰਹਿ ਇਹਦਾ ਮਾਲਕ ਬਣ ਕੇ, ਅਸੀਂ ਇਹਦੇ ਮਾਲਕ ਬਣਨ ਨਹੀਂ ਆਏ।
ਹੋਏ ਆਗਮਨ ਹਮਰੋ ਕਦਾ,
ਅਸੀਂ ਤਾਂ ਫਿਰ ਖਬਰੇ ਕਦੋਂ ਆਵਾਂਗੇ ਕਿ ਨਾ ਆਵਾਂਗੇ। ਇੱਥੇ ਹੁਣ ਕੁਝ ਕੁ ਸਮਾਂ ਚੁਮਾਸੇ ਦੇ ਮਹੀਨੇ ਦੇ ਅਸੀਂ ਕੱਟਣੇ ਆ, ਨਗਰ ਵਸ ਜਾਏਗਾ, ਮੁੜ ਕੇ ਆਪੇ ਤੂੰ ਮਾਲਕ ਬਣਿਆ ਰਹੀ, ਮੁੜ ਕੇ ਖਬਰੇ ਅਸੀਂ ਆਵਣਾ ਕਿ ਨਹੀਂ ਆਉਣਾ।
ਜੋ ਨਿਜ ਭਲਾ ਚਾਹੇ ਕਰ ਟਾਰਾ,
ਇਸ ਕਰਕੇ ਕੇਰੜ ਜੇ ਤੂੰ ਆਪਣਾ ਭਲਾ ਚਾਹੁੰਦਾ ਤੇ ਇਸ ਗੱਲ ਤੋਂ ਟਾਲਾ ਵੱਟ ਕੇ ਚਲਾ ਜਾ।
ਬੈਠ ਜਾਹਾਂ ਨਿਜ ਸਦਨ ਮਜਾਰਾ,
ਜਾ ਘਰ ਜਾ ਕੇ ਆਰਾਮ ਦੇ ਨਾਲ ਬੈਠ, ਆਪਣੇ ਆਨੰਦ ਦੇ ਵਿੱਚ ਰਹਿ।
ਕਬ ਲੋ ਛਿਮਾ ਧਰਹਿ ਹਮ ਐਸੇ,
ਤੇਰੀਆਂ ਗੱਲਾਂ ਸੁਣ ਸੁਣ ਕੇ ਜਿਹੜੇ ਤੂੰ ਕਬੂਲ ਪਿਆ ਬੋਲਦਾ, ਕਿੰਨਾ ਕੁ ਚਿਰ ਮਾਫ਼ ਕਰਾਂਗੇ ਅਸੀਂ, ਕਿੰਨਾ ਕੁ ਚਿਰ ਤੈਨੂੰ ਛਿਮਾ ਕਰਾਂਗੇ।
ਚੰਦਨ ਸੀਤਲ ਹੋਵਤ ਜੈਸੇ,
ਚੰਦਨ ਠੰਡਾ ਹੁੰਦਾ ਨਾ, ਚੰਦਨ ਦੀ ਲੱਕੜ ਬੜੀ ਠੰਡੀ ਹੁੰਦੀ ਹੈ, ਤਦੇ ਕਈ ਮਹਾਂਪੁਰਖ ਚੰਦਨ ਘਸ ਕੇ ਮੱਥੇ ਤੇ ਲਾਉਂਦੇ ਵੀ ਮੱਥਾ ਠੰਡਾ ਰਵੇ। ਕਹਿੰਦੇ ਚੰਦਨ ਠੰਡਾ ਹੁੰਦਾ, ਚੰਦਨ ਦੀ ਲੱਕੜ ਠੰਡੀ ਹੁੰਦੀ ਹੈ।
ਜੇ ਕਰ ਤਿਸਹਿ ਕਸਾਏ ਕਨੇਰੇ,
ਪਰ ਜੇ ਕੋਈ ਚੰਦਨ ਨੂੰ ਵੀ ਰਗੜੀ ਜਾਏ ਚੰਦਨ ਦੀ ਲੱਕੜ ਨੂੰ,
ਉਪਜਹਿ ਅਗਨੀ ਵਧਹਿ ਵਧੇਰੇ,
ਅਖੀਰ ਨੂੰ ਉਹ ਠੰਡੀ ਚੰਦਨ ਦੀ ਲੱਕੜ ਵਿੱਚੋਂ ਵੀ ਅੱਗ ਪੈਦਾ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਆਖਰ ਚੰਦਨ ਠੰਡਾ ਹੁੰਦਾ, ਪਰ ਜੇ ਕੋਈ ਚੰਦਨ ਨੂੰ ਵੀ ਰਗੜੀ ਜਾਏ ਅੱਗ ਤਾਂ ਨਿਕਲੇਗੀ ਉਹਦੇ ਚੋਂ ਵੀ। ਕਹਿੰਦੇ ਤੂੰ ਬੋਲੀ ਜਾਂਦਾ, ਅਸੀਂ ਕੱਲ੍ਹ ਦੇ ਸੁਣੀ ਜਾਂਦੇ ਹਾਂ, ਤੇ ਤੈਨੂੰ ਮਾਫ਼ ਕਰੀ ਜਾਂਦੇ, ਆਖਿਰਕਾਰ ਕਿੰਨਾ ਕੁ ਚਿਰ ਸੁਣਾਂਗੇ। आखिरकार चंदन भी रगड़िया चंदन चो अग निकल आउंदी है, इस करके अग निकले उहदे तों पहला पहला तुर जा, क्योंकि जे इत्थे अग प्रचंड हो गई तो तुस नाल ही सड़ के सवाह हो जाना घेरण। चला जा हले भी कर चला जा।
दारन के हर को किम छेरे,
क्यों किसे बब्बर शेर नू भयानक शेर नू राह जांदे नू जिहड़ा तुरिया जांदा होवे ते उहनू आवाजां मारे पिछों खिच धू करके क्यों अपने वल मोड़दा उहदा मूंह, जे जांदा कोई लंघ जाण दे मस्ती चाल च जा रहा है।
हतन हार गज राज बडेरे,
कहिंदे जे कोई हाथी होवे उह शेर उह तां हाथियां नू भी मारन दी ताकत रखदा है, ते वो तुरे जांदे शेर नू जान बुझ के कोई छेड़ के अपने वल उहदा ध्यान कर लवे, कहिंदे ओ काम घेरड तू कर रहा है।
क्या तू अह कुरंग मनिंद,
तू की आ हिरण दे मनिंद, हिरण भला शेर नू वंगार के अपने वल कर लवे ते की बचू उहदा, शेर तां हाथी नहीं छड़दा उह तां हाथी नू चीर के सुट दे ते हिरण की आ उहदे सामने, ते घेरड तू हिरण दे मनिंद आ शेरां नाल पंगे नहीं लई दे, चुप करके पासे जा हो के अपना दिन कट लै।
गर्जन सुनत पलाव है ब्रिंद,
क्योंकि शेर दी ता गर्ज ही काफी हुंदी है, ओदी गर्ज सुन के सैकड़े हिरना दियां डारां भज जांदियां नठ जांदियां ने।
गिरह गरत क्यों जान अगारी,
क्यों जान बुझ के अगे खूह दिसदा ते विच छाल मारदा। महाराज जी कहंदे कि क्यों सियाणा बयाणा बण, अगे खूह दिसदा होवे ते जान के उहदे च छाल मारे ते तेरी मूर्खता, तू ओह काम पिया करदा तू जान बुझ के खूह च छाल मारना चाहुंदा।
जहते कोई ना सकै उबारी,
जेड़े खूह च तू छाल मारेगा उत्थों तेनू किसे ने उबारना नहीं, फिर किसे ने बचाउणा नहीं है, किसे ने तेरी बांह नहीं फड़नी, किसे तेरी राखी नहीं करनी, ना शाहजहान ने ना शाहजहान दे किसे वजीर ने, ना उहदियां फौजां ने, ना उहदे सिपाहियां ने, ना उहदियां तोपां ते रहकलियां ने, किसे नहीं बचाउणा फिर तैनू।
अवनी परी रहै सब इहां,
इह धरती सारी इत्थे ही धरी धराई रह जानी है, इत्थे ही पई रह जानी है।
तू खोजियो पी पाए ना कहां,
धरती इत्थे ही रहनी तू लभना ही कोई नहीं, इत्थे तेरा खुरा खोज भी नहीं लभना, भी भगवान दास घेरड़ नां दा कोई बंदा भी सीगा इत्थे, तू तां दिसणा तक भी नहीं, इत्थे नजर तक भी नहीं आउणा जिहो जिहां तेरियां करतूतां ने।
जिस को बल राख है मत मंदे,
आ माड़ी मत वालिया जेदा तू बल करके हंकारिया फिरदा भी बादशाह दा मेनू बल है,
सो इस थल ते दूर बिलंदे,
ओ इत्थों बड़ी दूर बैठा ओ इत्थे तक नहीं पहुंचना तेरे कोल।
जेकर सो पी आन बचावे,
चलो जे ओ भी तेनू बचाउणा चाहेगा ना आके भी मैं घेरड़ नू बचा लवां,
तोहे संग हम तिस को कावे,
तेरे समेत ओनू भी उत्थे भेजांगे जिथे तेरे यार चंदू नू भेजिया।
सत श्री अकाल।
जेदे हंकार च तू आफरिया फिरदा ओ हालात बैठा बड़ी दूर है ओ, चलो जे आ भी जाए कहिंदे तेरे समेत ही तेनू ओहदे नाल ही तोरांगे भेजांगे मिट्टी च गर्क कर देंगे।
कित भूल्यो बोलत कूड़ियारे,
ओ किथे भुल्या फिरदा घेरड़, जिवें कोई नशा करके आया होवे ते जो मुंह विच आउंदा बोली जाना, हुण संभल के बोली।
गमनोह कर लेहो प्राण उबारे,
चला जा घर वापस जे तेनू अपने प्राण प्यारे ने, जे तेनू अपने प्राण चाहीदे ने। कलगीधर पातशाह साहिब कमाल श्री गुरु गोबिंद सिंह साहब जी ने एक प्रसंग लिखिया दसम ग्रंथ साहब च, जदों भगवान राम चंद्र जी सीता नू वरण गए ने ना, ते एक तनख सी, वह तनख चुकया नहीं सी जांदा स्वयंवर च किसे कोल, भगवान जी ने तनख चुकया जदों तंदी चाढ़ी उहदे चार पंज टुकड़े कर दिते, टोटी गया वह तनख। वह तनख सी भगवान शिव जी दा, ते उस वेले एक अवतार सी परशुराम जी, उहनां नू पता लगा भी राम चंद्र ने मेरे भगवान दा तनख तोड़ दिता। वो आया परशुराम नू बड़ा हंकार सी भी मैं इक्की बेरी खत्री मारे है ते हुण इहनां नू भी मारांगा जिन्हां ने मेरे भगवान दा तनख तोड़ दिता। परशुराम जी आके बड़े बोल कबोल बोले राम चंद्र नू, कहिंदे तू जाणदा नहीं मैनू, कि तुसीं जाणदे नहीं मैनू, मैं इक्की बेरी छत्री धरती तो खत्म किए है, जमदे सी मैं फिर वड्डे हुंदे सी मार दिंदा सी, तुसी ये क्यों तोड़िया। ਭਗਵਾਨ ਜੀ ਨੇ ਕਿਹਾ ਭਾਈ ਅਸੀਂ ਤਾਂ ਤੰਦੀ ਚਾੜਦੇ ਸੀ, ਟੁੱਟ ਗਿਆ ਆਪਣੇ ਆਪ, ਜਾਣ ਬੁੱਝ ਕੇ ਥੋੜੀ ਤੋੜਿਆ, ਕਿਉਂਕਿ ਸਵੰਬਰ ਦੇ ਵਿੱਚ ਸ਼ਰਤ ਹੀ ਇਹ ਸੀ ਵੀ ਤੰਦੀ ਚਾੜਨੀ। ਪੰਡਿਤ ਜੀ ਤੁਸੀਂ ਗੁੱਸਾ ਨਾ ਕਰੋ, ਭਗਵਾਨ ਜੀ ਤਾਂ ਉਹਦਾ ਸਨਮਾਨ ਕਰਨ, ਅੱਗੋਂ ਉਹ ਹੋਰ ਸਿਰੇ ਚੜ੍ਹੀ ਜਾਏ। ਜਦੋਂ ਬਹੁਤਾ ਹੀ ਸਿਰੇ ਚੜ ਗਿਆ ਨਾ, ਤਾਂ ਫਿਰ ਭਗਵਾਨ ਰਾਮ ਚੰਦਰ ਜੀ ਨੇ ਵੀ ਅੱਗੋਂ ਜਵਾਬ ਦਿੱਤਾ, ਕਲਗੀਧਰ ਜੀ ਲਿਖਦੇ ਆ, ਕਹਿੰਦੇ ਜੇ ਤੱਕ ਬੈਨ ਕਹੇ ਸੋ ਕਹੇ। ਪੰਡਿਤ ਜੀ ਜਿੰਨੀਆਂ ਗੱਲਾਂ ਹੁਣ ਤਾਈਂ ਕਰ ਲਈਆਂ ਸੋ ਕਰ ਲਈਆਂ, ਜਿੰਨੇ ਬੋਲ ਬੋਲਣੇ ਸੀ ਕਹਿਣੇ ਸੀ ਹੁਣ ਤਾਈਂ ਕਹਿ ਲਏ, ਜੋ ਫੇਰ ਕਹੇ ਤੋ ਦਾਂਤ ਤੁਰੇ ਹੈ। ਜੇ ਹੁਣ ਬੋਲਿਆ ਨਾ ਤੇ ਦੰਦ ਤੜਾ ਕੇ ਜਾਏਗਾ ਵਾਪਸ, ਉੱਥੇ ਹੀ ਪਰਸਰਾਮ ਜੀ ਦੀ ਵੀ ਬੋਲੀ ਥੋੜ੍ਹੀ ਜਿਹੀ ਥੱਲੇ ਨੂੰ ਹੋ ਗਈ। ਕਹਿੰਦੇ ਨਹੀਂ ਜੀ, ਮੈਂ ਤਾਂ ਗੱਲ ਕਰਦਾ ਸੀ ਵੀ ਕਿਉਂ ਤੋੜਿਆ। ਉਹ ਹੀ ਕਰਤੂਤ ਇੱਥੇ ਘੇਰੜ ਪਿਆ ਕਰੀ ਜਾਂਦਾ, ਬੋਲੀ ਜਾਂਦਾ, ਸਾਹਿਬ ਬਖਸ਼ੀ ਜਾਂਦੇ ਆ ਵੀ ਕੋਈ ਗੱਲ ਨਹੀਂ, ਜਾ ਚਲਾ ਜਾ। ਆਖਿਰਕਾਰ ਗੁਰਦੇਵ ਨੂੰ ਫਿਰ ਕਹਿਣਾ ਹੀ ਪਿਆ, ਕਹਿੰਦੇ ਜਾ ਹੁਣ, ਜੇ ਜਾਨ ਚਾਹੀਦੀ ਹੈ ਤੇਰੇ ਤਨ 'ਚ ਤੈਨੂੰ, ਘਰ ਤੁਰ ਜਾ, ਕਿਉਂਕਿ ਜੇ ਇੱਥੇ ਰਹਿ ਗਿਆ ਤੇ ਤੇਰੇ ਸਰੀਰ 'ਚੋਂ ਤੇਰੀ ਜਿੰਦ ਰੂਪੀ ਪਿੰਜਰੇ ਨੇ ਪਿੰਜਰੇ 'ਚੋਂ ਤੇਰੀ ਜਿੰਦ ਨੇ ਉੱਡ ਜਾਣਾ ਹੈ ਜੀ।
ਇਮ ਸਤਿਗੁਰ ਸਮਝਾਵਤ ਸਿਆਣੇ,
ਮਹਾਰਾਜ ਜੀ ਕਹਿੰਦੇ ਤੈਨੂੰ ਸਮਝਾਉਂਦੇ ਹਾਂ,
ਛਿਮਾ ਧਰੀ ਹੋਏ ਨਾ ਕੇ ਮਹਾਨੇ।
ਮਹਾਰਾਜ ਜੀ ਫਿਰ ਵੀ ਛਿਮਾ ਕਰੀ ਜਾਂਦੇ ਵੀ ਚਲੋ ਚਲਾ ਜੇ ਚਲਾ ਜੇ, ਪਾਤਸ਼ਾਹ ਟਾਲਾ ਕਰਦੇ ਨੇ।
ਤੇ ਮੂੜ ਕੀ ਮ੍ਰਿਤ ਨਿਹਰਾਈ,
ਪਰ ਮੂਰਖ ਦੀ ਮੌਤ ਆਈ ਸੀ ਨੇੜੇ, ਹੋਣੀ ਨੱਚਦੀ ਸੀ ਇਹਦੇ ਸਿਰ ਤੇ।
ਨਹਿ ਸਮਝਿਓ ਮਤ ਦੇਵ ਭੁਲਾਈ,
ਇਹ ਸਮਝਿਆ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੇਡ ਨੂੰ, ਮਹਾਰਾਜ ਜੀ ਦੀ ਗੱਲ ਨੂੰ ਨਹੀਂ ਸਮਝਿਆ, ਬਾਰ ਬਾਰ ਸਮਝਾਉਣ ਤੇ ਵੀ। ਆਖਿਰਕਾਰ ਘੇਰੜ ਮ੍ਰਿਤੂ ਨੂੰ ਪ੍ਰਾਪਤ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।